ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵ ਹੁਕੁੱਥਿਆ, ਹਾਲਤ ਪਲਤ ਸਭ ਜਾਈ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਪਾਈ। ਨਾਨਕ ਨਾਵ ਹੁਕੁੱਥਿਆ, ਹਾਲਤ ਪਲਤ ਸਭ ਜਾਈ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਪਾਈ। ਜਮਦਾਰ ਬੱਧੀ ਮਾਰੀ ਆਹ, ਬਹੁਤੀ ਮਿਲੈ ਸਜਾਈ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਪਾਈ। ਜਮਦਾਰ ਬੱਧੀ ਮਾਰੀ ਆਹ, ਬਹੁਤੀ ਮਿਲੈ ਸਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਵਾਲੀਏ ਕੁਲ ਆਲਮ, ਭਗਤ ਵਸ਼ਲ ਪਤਿਤ ਪਾਵਨ ਕਿਰਪਾ ਸਿੰਧ ਸਾਹਿਬ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਭ ਵਡਭਾਗੀ ਹਾਂ ਜਿਨ੍ਹਾਂ ਨੂੰ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠ ਕੇ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਬਣਾਉਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਤ੍ਰਿਠ ਕਰਕੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਅਤੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਜੋ ਲੜੀਵਾਰ ਗੁਰਬਾਣੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਸਤਿਗੁਰੂ ਸਾਹਿਬ ਜੀ ਦੀ ਮਹਿਮਾ ਵਡਿਆਈ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਇਹ ਪਾਵਨ ਮੁੱਖ ਵਾਕ ਦੀਨ ਦੁਨੀ ਦੇ ਥੰਮ, ਸੇਵਾ ਤੇ ਸਿਮਰਨ ਦੇ ਮੁਜੱਸਮੇ, ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਪਾਵਨ ਸਰੋਵਰ ਅੰਮ੍ਰਿਤ ਰੂਪੀ ਗੁਰਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ, ਉਹਨਾਂ ਦੀ ਉਚਾਰਨ ਕੀਤੀ ਹੋਈ ਜੋ ਸੋਰਠ ਰਾਗ ਦੀ ਵਾਰ ਹੈ, ਜਿਸ ਵਿੱਚ 29 ਪੌੜੀਆਂ ਨੇ, ਪੌੜੀਆਂ ਵਾਰਾਂ ਦਾ ਮੂਲ ਰੂਪ ਹਨ ਔਰ ਪੌੜੀਆਂ ਦੀ ਵਿਆਖਿਆ ਕਰਦੇ ਹੋਏ ਦੋ ਦੋ ਸ਼ਲੋਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਵਾਰਾਂ ਵਿੱਚ ਅੰਕਿਤ ਕੀਤੇ ਅਤੇ ਵਧੇ ਹੋਏ ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੀਰ ਤੇ ਜਾ ਕੇ ਸੁਭਾਏਮਾਨ ਕਰਵਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ 48 ਸਲੋਕ ਇਸ ਵਾਰ ਵਿੱਚ ਸ਼ੋਭਨੀਕ ਹਨ, ਜਿੱਥੇ ਪੌੜੀ ਦਾ ਇਹ ਭਾਵ ਹੈ ਕਿ ਜਿਹੜੇ ਜੀਵ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਨੇ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦਾ ਸਿਮਰਨ ਹੈ, ਉਹਨਾਂ ਦਾ ਲੋਕ ਪ੍ਰਲੋਕ ਸਵਰ ਜਾਂਦਾ ਹੈ। ਉੱਥੇ ਗਰੀਬ ਨਵਾਜ਼ ਜੀ ਨੇ ਪਾਵਨ ਸ਼ਲੋਕਾਂ ਦੇ ਰਾਹੀਂ जिन्हां दा जीवन नाम तो टुट गया, उन्हां दी किस तरह की अवस्था है उस तरह का जिक्र किया है। क्योंकि गुरबाणी विच जिथे सनमुख का गुरमुख का जिक्र आएगा उत्थे बेमुख की परिभाषा भी सतगुरां ने बख्शिश की है। जिथे हर जन ब्रह्म ज्ञानी प्रभु नाल जुड़े हुए जीवां दा जिक्र आवेगा गुरसिखां दे रूप विच, उत्थे साकत दुरजन मनमुख अते अकिरत घण आदिक सतगुरां ने संकेत वरते ने। है तां असी सारे ही इको मालक दे पैदा कीते हुए जीव, इको प्रभु दी रचना दा अंग, पर साडे विच्चों ओ तंता योग ने जिन्हां ने मनुखा जीवन दे विच परमेशर दे नाम सिमरन नू अपनी जिंदगी दा आधार मन्या, ओ इस लोक विच वी सुखी ते जदों इस लोक नू त्याग के ओ तुरदे ने जिन्नू परलोक कहा जांदा है, ओ वी उन्हां दा सहेला बन जांदा है। जिवें शरीरक ते आत्मक दोवें पक्ष सफल होण फिर मनुखा जीवन की सफलता है। इसे तरह सतगुरां ने बार बार यह नुकता दृढ़ करवाया है, ये लोक सुखीए परलोक सुहेले, नानक हर प्रभ आपे मेले, हलत पलत दोए लियो सवार, हलत पलत प्रभ दोवें सवारे, हमरा गुण अवगुण ना बिचारिया। सतगुरु गुरु अमरदास महाराज कृपा कर रहे ने, नानक नामों कुथिया हलत पलत सब जाए। हे नानक, जेड़े जीव नाम तो खुंझ जाते ने, कुथे हुए ने भाव विछड़े हुए ने, जिन्हों का जीवन नाम सिमरन तो दूर हो गया, उन्हों का हलत ते पलत दोवें विगड़ जाते ने, भाव वो इस हालत विच भी दुखी ते पलत विच भी उन्हां नूं सुख की जिहड़ी प्राप्ति है नहीं हुंदी। क्योंकि हालत सुख पलत सुख नित सुख सिमरनों नाम गोबिंद का सदा लीजै, प्रभु दे नाम सिमरन नाल ही हालत ते पलत सवारे जाने सन। पर जिहड़ा जीव नाम तो विछड़ गया, नाम तो दूर हो गया, उहदा लोक ते परलोक दोवें ही बिगड़ जाते ने, दोवें ही व्यर्थ चले जाते ने। सतगुरु जी ने नाम तो विहूणे जिहड़े जीवन ने बड़िया उदाहरण दे के उन्हां दा जिक्र किया। सब कहिंदे जिवें किसी छिलके विच्चों दाणे कढ ले जाण, कण कढ लिया जावे ते वह जिहड़ी तुखा जिहड़ा छिलका हुंदा उहनूं लोकी फोकट कहिंदे ने। बिल्कुल साडा जीवन नाम तो बिना एवें है जिवें किसी छिलके विच्चों दाने कढ ले जाण ते केवल मगर फोकट बचदा है। जिवें आपां वेखदे हां कि चौल निकल जाण ते मगर जो बचदा है वह तो है, उहनूं कई बार फक आदि कहा जांदा है। जदों दाने झाड़ ले जाण जिहड़ा नाड़ है जिहड़ी पराली है वह फोकट है। इसे तरह सतगुरां ने बद तरलोचन सुन रे प्राणी कण बिन गाह के पाई, जे काणी नहीं है दाने ही नहीं है तो फिर नाड़ नू जां पराली नू गाउण दा की लाभ, उहदे विच्चों की प्राप्त होवेगा। साडा जीवन नाम तो बिना इस तरह है भी कण बिना जैसे थोथर तुखा, नाम बिहून सुने से मुखा। नाम तो बिना जिहड़े मुख ने वह बिल्कुल सुन्ने ने। सतगुरां ने होर भी उदाहरण दिती है कि जिवें सुन्ने घर दे विच जदों कां आ के बोलदा है ते उहदा बोलना व्यर्थ हुंदा है, क्योंकि सुन्ने घर विच उहनूं कुछ प्राप्त नहीं होना। साडी जिंदगी भी नाम तो बिना इसे तरह है, कोट बिघन तिस लागते जिसनों विसरै नाओ, नानक अन दिन बिलपते ज्यों सुन्या घर काऊं। उवे मनुख ने इशनान कीता होवे, वधिया वस्त्र पहने होण, कई तरह दियां सुगंधियां दा छिड़का कीता होवे, पर जे साडे जीवन विच नाम दी सुगंधी नहीं है कि साडा जीवन दुर्गंधित बनिया रहिंदा, इहदे विच्चों कदे सुगंधी नहीं आउंदी, क्योंकि सतगुरु जी ने ऐसी उदाहरण भी दित्ती है, नाम बिना बिरथा तन अंध, मुख आवत तांकै दुर्गंध, मरना जाही जिन्ना बिसरत नाम, नाम बिहून जीवन कौन काम, जीरे ओला नाम का अवरज करन करावनो, तिन में भौ है जाम का। होर बड़ियां उदाहरणां ने, बिन सिमरन जो पैरै खाए, जो कूकर जूठन में पाए, भी असी खांदे बहुत वधिया होइए, पहनदे बहुत वधिया होइए, साडे कोल सरमाया चंगा होवे, चंगी शाही ठाठ बाठ होवे, पर मालक दा सिमरन ना होवे। ते साहब कहिंदे मनुख दी हालत बिल्कुल इसे तरह दी है जिवें एक कुत्ता जूठे भांडिआं विच मूँह मारदा है। मता समझो कि उस मनुख ने चंगे पदार्थ खाधे ने, जिन्हें नाम नहीं सिमरिया, वह सारी उम्र जूठे भांडिआं विच मूँह मार के एक कुत्ते दी तरह अपना जीवन बतीत करके संसार तो तुर गया। फिर एक बार मैं दोहरा दिया कि बिन सिमरन जो पैरे खाए, जो कूकर जूठन में पाए। गरीब नवाज जी ने ऐसिया उदाहरण दे के जेड़े जीवन नाम तो बिना उन्होंने साकत आख्या, उन्होंने बेमुख आख्या, मन मेरे नाम बिना जो दूजे लागे, ते साकत नर जम घुटिया, ते साकत चोर जिनी नाम विसारिया, मन तिन कै निकट ना पिटिया। आपां कहांगे भी चोर तां उह हुंदे ने जिहड़े चोरी करन, जिहड़े गुनाह करन, जिहड़े अपराध करन। साहिब कहिंदे बिल्कुल असी गुनाह ही करदे हां, क्योंकि असल विच जपना ते परमेशर दा नाम सी, ते परमेशर दे नाम नूं छड के होर होर कर्म करन लग पए, वर्त रखन लग पए, श्राद्ध करन लग पए, भूतां प्रेतां दीआं चौंकियां भरन लग पए, धागे तवीतां वल, जादू टूणियां वल तुर पए। आ वेखो, गुड़ दी कोई चाह बनावे ते कदे पुलिस आई है, पर गुड़ दी कोई शराब बनावे ते फिर ही पुलिस पकड़दी है ना। इसे तरह जदों नाम जपांगे ते जम कुछ भी नहीं कहिंदा, ते जदों नाम छड के होर होर कर्म करांगे ते असीं अपराधी बन जावांगे, चोर बन जावांगे, गुनाहगार बन जावांगे, ते सानूं एवें सजा मिलेगी जिवें सन लाउंदा चोर पकड़िया जावे ते उहनूं सजा दित्ती जांदी है। जिन्नी नाम वसारिया बहु कर्म कमावै होर, नानक जमपुर बद्धे मारियां ज्यों सन्नी उपर चोर। सब कहिंदे वह साकत ने, वह चोर ने जिहड़े रब दे नाम तो टुटे हुए ने। हुण जदों कोई अपराध करदा है ते सजा उहनूं मिलदी है, ते सचमुच जदों असीं रब तो टुट के किसी होर शक्ति की पूजा करते हैं, इहदे वर्गा अपराध ही कोई नहीं। गोबिंद, हम ऐसे अपराधी, जिन प्रभ जियो पिंड था दिया, तिसकी भाओ भगत ने साधी, जिन्हें शरीर दिता, जिन्हें आत्मा दिती, जिहड़ा रोज सानू रजीना दे रहा है। आ वेखो, कोई मनुख काम किते करे, तनखाह उन्हूं काम करन दी मिले, ते वह कहे भी मैं रजीना जां महीना जां तनखाह कित्यों लवां ते काम कित्यों करां, वह 420 बन जाती है। इसे तरह परमात्मा सानू सवासा रूपी तनखाह रोज दे रहा है, ते आपां सेवा भगती रूपी काम किसी होर दा करिए। ते साहब कहिंदे इस तों वड्डा गुनाह, इस तों वड्डा धोखा, इस तों वड्डी 420 होर हो सकदी है। वजों साहिब का सेव बरानी, कि रुजीना रास पूंजी सवासा रूपी तनखाह ते मालक रोज दे रहा है, ते असी सेवा भगती रूपी कार किरत काम जिहड़ा है वह किसी होर दी बंदगी करन लग पईए, ते बड़े वड्डे गुनाहगार बन जावांगे। जिस दा दित्ता खावना तिस कहिया शाबाश, जिहदा दित्ता खांदे आ शाबाश भी उहनूं कहना, वडियाई भी उहदी करनी है, गुण भी उहदे गाउणे ने, इह सिमर रूपी कार सिमर रूपी काम भी उहदे दर ते करना है। इह ना होवे कि रजीना कित्यों लै रहे हैं ते काम किते कर रहे हैं, नहीं, साहब कहण लगे अपराध होवेगा, बहुत वड्डा गुनाह होवेगा। इस करके मेरे गरीब नवाज जी ने जिहड़े ऐसे अपराध करदे ने,
ਉਹਨਾਂ ਬਾਰੇ ਦੱਸਿਆ ਵੀ ਉਹਨਾਂ ਦਾ ਲੋਕ ਪਰਲੋਕ ਵਿਗੜ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਵਿੱਚੋਂ ਜਦੋਂ ਸੱਚ ਧਰਮ ਦੂਰ ਹੋ ਜਾਂਦਾ, ਜਦੋਂ ਉਹ ਕਰਮ ਕਾਂਡ ਅਤੇ ਪਖੰਡ ਵਾਲੇ ਪਾਸੇ ਤੁਰ ਪੈਂਦੇ ਨੇ, ਅਤੇ ਪਰਮਾਤਮਾ ਦਾ ਜਿਹੜਾ ਹੁਕਮੀ ਜਮ ਹੈ ਜਾਂ ਇਸਲਾਮਿਕ ਬੋਲੀ ਮੁਤਾਬਕ ਜਿਹੜਾ ਅਜ਼ਰਾਈਲ ਫਰਿਸ਼ਤਾ, ਉਹ ਫਿਰ ਕਈ ਤਰ੍ਹਾਂ ਦੀ ਸਜ਼ਾ ਦਿੰਦਾ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਜਦੋਂ ਮਨੁੱਖ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਹੋਰ ਹੋਰ ਕਰਮ ਕਰਦਾ, ਇਹ ਪਖੰਡਵਾਦ, ਇਹ ਕਰਮ ਕਾਂਡ ਗੁਨਾਹ ਹੋ ਜਾਂਦੇ ਨੇ, ਅਤੇ ਫਿਰ ਹੁੰਦਾ ਕੀ ਆ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਪਰਮਾਤਮਾ ਦਾ ਭਜਨ, ਪਰਮਾਤਮਾ ਦੀ ਬੰਦਗੀ ਸਹੀ ਕਰਮ ਹੈ, ਅਤੇ ਜਦੋਂ ਅਸੀਂ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਹੋਰ ਹੋਰ ਕੰਮ ਕਰਾਂਗੇ, ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ, ਤਿੰਨਵੇਂ ਭਉ ਹੈ ਜਾਮ ਕਾ। ਇਸੇ ਕਰਕੇ ਭਗਤ ਪ੍ਰਹਲਾਦ ਜੀ ਨੇ ਕਿਹਾ ਸੀ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ। ਅਧਿਆਪਕ ਸੰਡਾ ਤੇ ਮਰ ਕਹਿਣ ਲੱਗੇ ਵੀ ਸਾਰੇ ਵਿਦਿਆਰਥੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਲਿਖ ਰਹੇ ਨੇ, ਤੇ ਤੇਰਾ ਤੇ ਪਿਤਾ, ਤੇ ਤੂੰ ਪਿਤਾ ਦਾ ਨਾਮ ਛੱਡ ਕੇ, ਰਾਜੇ ਦਾ ਨਾਮ ਛੱਡ ਕੇ ਗੋਬਿੰਦ ਪਰਮਾਤਮਾ ਦਾ ਨਾਮ ਕਿਉਂ ਲਿਖਣ ਵਾਸਤੇ ਕਹਿੰਦਾ? ਤੇ ਉਦੋਂ ਭਗਤ ਪ੍ਰਹਲਾਦ ਜੀ ਨੇ ਸਪਸ਼ਟ ਕੀਤਾ ਸੀ, ਭਾਵੇਂ ਰਾਜਾ ਹੋਵੇ ਤੇ ਭਾਵੇਂ ਪਿਤਾ ਹੋਵੇ, ਜੇ ਮੈਂ ਰੱਬ ਦਾ ਨਾਮ ਛੱਡ ਕੇ ਕਿਸੇ ਹੋਰ ਦਾ ਨਾਮ ਜਪਾਂਗਾ, ਦੂਜਾ ਭਾਏ ਫਾਥੇ ਜਮਜਾਲਾ। ਆ ਜਿਹੜਾ ਦੂਜਾ ਭਾਵ ਹੈ, ਇੱਕ ਤੋਂ ਟੁੱਟ ਕੇ ਦੂਜੇ ਦੀ ਪੂਜਾ ਕਰਨੀ, ਇਹ ਤੇ ਜਮਾਂ ਦੀ ਮਾਰ ਪਵਾਉਣ ਦਾ ਸੁਆਬ ਬਣਦਾ। ਹੁਣ ਸਤਿਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ, ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੁਕਾਲੈ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇਂ ਧਰਮ ਬਹਾਲਿਆ। ਗੁਰੂ ਕੀ ਬਾਣੀ ਵਿੱਚ ਬਾਰ ਬਾਰ ਸਾਨੂੰ ਸੁਚੇਤ ਕੀਤਾ ਗਿਆ ਕਿ ਜੀਵ ਮਾਲਕ ਦੇ ਹੁਕਮ ਵਿੱਚ ਸੰਸਾਰ ਵਿੱਚ ਆਏ ਨੇ, ਬਿਰਤੀ ਇੱਕ ਤਰ੍ਹਾਂ ਦੀ ਨਹੀਂ ਹੈ। ਸਭ ਇਕੱਠੇ ਹੋਏ ਆਇਆ ਘਰ ਜਾਸਨ ਜਨਮ ਵਟਾਇਆ, ਆਏ ਅਸੀਂ ਸਾਰੇ ਇੱਕੋ ਜਿਹੇ ਹਾਂ, ਪਰ ਤੁਰਨ ਲੱਗਿਆਂ ਇੱਕੋ ਜਿਹੇ ਨਹੀਂ, ਇੱਕ ਮਨਮੁੱਖ ਹੋ ਕੇ ਤੁਰਦੇ ਨੇ, ਇੱਕ ਗੁਰਮੁੱਖ ਹੋ ਕੇ ਤੁਰਦੇ ਨੇ। ਸੱਚਮੁੱਚ ਇੱਥੋਂ ਤੁਰਨ ਲੱਗਿਆਂ ਸਾਡੀ ਹਾਲਤ ਜਿਹੜੀ ਹੈ ਉਹ ਇੱਕੋ ਜਿਹੀ ਨਹੀਂ। ਸਤਿਗੁਰਾਂ ਉਦਾਹਰਣ ਦਿੱਤੀ, ਕਹਿਣ ਲੱਗੇ ਜਿਵੇਂ ਕਿਸੇ ਦਰਖਤ ਦੇ ਹੇਠ ਬੈਠੇ ਹੋਏ ਪੰਛੀ ਵੇਖੋ, ਉਹਨਾਂ ਵਿੱਚੋਂ ਇੱਕ ਪੰਛੀ ਉਹ ਨੇ ਜਿਹੜੇ ਬੜੀ ਮਿੱਠੀ ਸੁਰ ਦੇ ਵਿੱਚ ਸੁਰੀਲਾ ਗਾਉਂਦੇ ਨੇ, ਬੋਲਦੇ ਨੇ, ਇੱਕ ਉਹ ਨੇ ਜਿਨ੍ਹਾਂ ਦਾ ਬੋਲਿਆ ਸਾਨੂੰ ਭਾਉਂਦਾ ਨਹੀਂ। ਹੁਣ ਕਾਂ ਬੋਲਦਾ ਹੋਵੇ ਤੇ ਕੁਝ ਚੰਗਾ ਨਹੀਂ ਲੱਗਦਾ, ਕੋਇਲ ਬੋਲਦੀ ਹੋਵੇ ਤੇ ਉਹਦੀ ਆਵਾਜ਼ ਕਿੰਨੀ ਮਿੱਠੀ ਲੱਗਦੀ ਹੈ। ਇਸੇ ਤਰ੍ਹਾਂ ਸਾਡੇ ਵਿੱਚੋਂ ਕੁਝ ਖਰਵਾ ਬੋਲਣ ਵਾਲੇ ਨੇ, ਕੁਝ ਮਿੱਠਾ ਬੋਲਣ ਵਾਲੇ ਨੇ, ਕੁਝ ਪਿਆਰ ਦੀ ਭਾਸ਼ਾ ਬੋਲਣ ਵਾਲੇ ਨੇ, ਕੁਝ ਕ੍ਰੋਧੀ ਨੇ। ਪਰ ਸਾਹਿਬ ਕਹਿਣ ਲੱਗੇ, ਮਤਾਂ ਇਹ ਜਾਣਿਓ, ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਜਦੋਂ ਅਸੀਂ ਆਪਣੀ ਹੈਂਕੜਬਾਜ਼ੀ ਦੇ ਮੁਤਾਬਕ ਦੂਜਿਆਂ ਨੂੰ ਫਿੱਕਾ ਬੋਲਾਂਗੇ, ਤੱਤਾ ਭਾਵ ਖਰਵਾ ਬੋਲਾਂਗੇ, ਤੇ ਇਹ ਵੀ ਗੁਨਾਹ ਹੋਵੇਗਾ। ਫਿਰ ਵੀ ਮਾਲਕ ਦਾ ਜਿਹੜਾ ਅਜ਼ਰਾਈਲ ਹੈ, ਜਿਹੜਾ ਜਮ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਸਜਾ ਦਿੰਦਾ। ਸਤਿਗੁਰੂ ਜੀ ਦੀ ਬਾਣੀ ਦੇ ਬਚਨ ਆਪਾਂ ਪੜ੍ਹਦੇ ਹਾਂ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਵੀ ਹੁਣ ਸੱਸ ਕਹੀ ਜਾਵੇ ਵੀ ਮੈਂ ਸਾਰਾ ਦਿਨ ਨੌਂ ਨੂੰ ਫਿੱਕਾ ਹੀ ਬੋਲੀ ਜਾਵਾਂ, ਤੇ ਨੌਂ ਕਵੇ ਵੀ ਮੈਂ ਬੜੇ ਵੱਡੇ ਘਰ ਦੀ ਹਾਂ, ਮੈਂ ਸਾਰਾ ਪਰਿਵਾਰ ਅੱਗੇ ਲਾ ਕੇ ਕਦੇ ਕਿਸੇ ਨੂੰ ਮਿੱਠਾ ਬੋਲਾਂ ਹੀ ਨਾ। ਸਾਹਿਬ ਕਹਿੰਦੇ ਇੱਕ ਇੱਕ ਬੋਲ ਦਾ ਹਿਸਾਬ ਦਿੱਤਾ ਜਾਣਾ ਹੈ। ਇਸ ਕਰਕੇ ਬੋਲਣ ਤੋਂ ਪਹਿਲਾਂ ਵੀ ਸੋਚਣਾ ਚਾਹੀਦਾ, ਉਹ ਬੋਲ ਬੋਲੀਏ ਜਿਹਦੇ ਨਾਲ ਸੱਚਮੁੱਚ ਸਾਡੀ ਇਸ ਲੋਕ ਵਿੱਚ ਵੀ ਬਣ ਆਵੇ ਤੇ ਮਾਲਕ ਦੇ ਦਰ ਤੇ ਵੀ ਸਾਨੂੰ ਝਿੜਕਾਂ ਨਾ ਪੈਣ। ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀਐ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਧੂਤ ਪਿਆ ਉੱਠ ਚੱਲੇ, ਜਿਉਂ ਜਿਉਂ ਔਧ ਵਿਹਾਣੀਆਂ। ਜਿਵੇਂ ਸੂਰਜ ਅਸਤ ਹੁੰਦਾ, ਡੁੱਬਦਾ ਤੇ ਅਗਲੇ ਦਿਨ ਫਿਰ ਚੜ੍ਹਦਾ ਨਾ, ਤੇ ਜਦੋਂ ਸੂਰਜ ਉਦੇ ਹੁੰਦਾ ਤੇ ਸੂਰਜ ਉਦੇ ਹੋਣ ਨਾਲ ਪੰਛੀ ਭਾਵੇਂ ਤੱਤਾ ਬੋਲਣ ਵਾਲੇ ਹੋਣ ਤੇ ਭਾਵੇਂ ਮਿੱਠਾ ਬੋਲਣ ਵਾਲੇ ਹੋਣ, ਉਹ ਆਪੋ ਆਪਣੇ ਆਲਣੇ ਛੱਡ ਕੇ ਟਾਹਣੀਆਂ ਤੋਂ ਉਡਾਰੀਆਂ ਮਾਰ ਕੇ ਆਕਾਸ਼ ਵਿੱਚ ਉੱਡਦੇ ਹੋਏ ਦਿਖਾਈ ਦਿੰਦੇ ਨੇ। ਇਸੇ ਤਰ੍ਹਾਂ ਕੋਈ ਫਿੱਕਾ ਬੋਲਣ ਵਾਲਾ ਹੋਵੇ, ਕੋਈ ਮਿੱਠਾ ਬੋਲਣ ਵਾਲਾ ਹੋਵੇ, ਜਦੋਂ ਸੱਚਮੁੱਚ ਸਾਨੂੰ ਵੀ ਮਾਲਕ ਦਾ ਸੱਦਾ ਆ ਗਿਆ, ਜਦੋਂ ਜੀਵਨ ਦੀ ਅਵਧੀ ਸਮਾਪਤ ਹੋ ਗਈ, ਇਸ ਮਨੁੱਖ ਨੂੰ ਵੀ ਸੰਸਾਰ ਛੱਡ ਕੇ ਇੱਕ ਦਿਨ ਜਾਣਾ ਪੈਣਾ ਹੈ। ਤੇ ਸਾਹਿਬ ਕਹਿਣ ਲੱਗੇ, ਫਿਰ ਹੈ ਤਾਂ ਅਸੀਂ ਸਾਰੇ ਇੱਕੋ ਮਾਲਕ ਦੇ ਪੈਦਾ ਕੀਤੇ ਜੀਵ, ਇੱਕੋ ਮਾਲਕ ਦੀ ਰਚਨਾ ਦਾ ਅੰਗ, ਪਰ ਅੱਗੇ ਜਾ ਕੇ ਇੱਕੋ ਜਿਹੇ ਨਹੀਂ। ਜਿਵੇਂ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹਾ ਪਿਆਰ ਕਰਦਾ, ਇੱਕੋ ਜਿਹਾ ਪੜ੍ਹਾਉਂਦਾ, ਪਰ ਜਦੋਂ ਰਿਜ਼ਲਟ ਵੇਖਣ ਜਾਈਏ ਉਦੋਂ ਸਾਰੇ ਆਪਾਂ ਇੱਕੋ ਜਿਹੇ ਨਹੀਂ ਨਾ। ਕੋਈ ਮੈਰਿਟ ਵਿੱਚ ਕੋਈ ਪਹਿਲਾ, ਦੂਜਾ, ਤੀਜਾ ਦਰਜਾ, ਕੋਈ ਕੇਵਲ ਪਾਸ, ਤੇ ਕਈ ਆਣ ਕੇ ਕਹਿਣਗੇ ਵੀ ਰਿਜ਼ਲਟ ਲੇਟ ਹੈ, ਕਈ ਕਹਿੰਦੇ ਵੀ ਆਪਾਂ ਫੇਲ ਹੋ ਗਏ। ਹੁਣ ਇੱਕੋ ਸਕੂਲ ਵਿੱਚ ਪੜ੍ਹੇ, ਇੱਕੋ ਅਧਿਆਪਕ, ਇੱਕੋ ਸਿਲੇਬਸ, ਪਰ ਜਦੋਂ ਨਤੀਜਾ ਨਿਕਲਿਆ ਉਦੋਂ ਸਾਰੇ ਇੱਕੋ ਜਿਹੇ ਨਹੀਂ। ਸਭ ਕਹਿੰਦੇ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਧੋਤ ਪਿਆ ਉੱਠ ਚੱਲੇ, ਜਿਉਂ ਜਿਉਂ ਅਵਧ ਬਿਹਾਣੀਆਂ, ਪਾਪ ਕਰੇਂਦੜ ਸਰਪਰ ਮੁੱਠੇ। ਸਰਪਰ ਦਾ ਅਰਥ ਹੁੰਦਾ ਡੈਫੀਨੇਟ, ਜ਼ਰੂਰ ਪੱਕਾ ਹੀ ਹੈ ਵੀ ਜਿਹੜੇ ਪਾਪ ਕਰਨਗੇ। ਹੁਣ ਪਾਪੀ ਕਿਹੜੇ ਨੇ? ਸਭ ਕਹਿਣ ਲੱਗੇ, ਉਵੇਂ ਤਾਂ ਕੋਈ ਬੰਦਾ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਪਾਪ ਨਹੀਂ ਕੀਤਾ, ਮੈਂ ਪੁੰਨ ਹੀ ਕੀਤੇ ਨੇ। ਨਹੀਂ, ਪਾਪ ਪੁੰਨ ਦੋਏ ਭਾਈ, ਦੋਨੋਂ ਮਿਲ ਕੇ ਸ੍ਰਿਸ਼ਟੋ ਪਾਈ। ਰੋਜ਼ ਸਾਡੇ ਕੋਲ ਪਾਪ ਹੁੰਦੇ ਨੇ, ਰੋਜ਼ ਅਸੀਂ ਪੁੰਨ ਕਰਦੇ ਹਾਂ, ਪਰ ਜੇ ਬਚਣਾ ਤੇ ਇੱਕੋ ਪਾਪ ਤੋਂ ਬਚੀਏ ਵੀ ਕਦੇ ਪਰਮਾਤਮਾ ਦੀ ਬੰਦਗੀ ਛੱਡ ਕੇ ਦੂਜੇ ਪਾਸੇ ਨਾ ਤੁਰੀਏ, ਇਹ ਬੜਾ ਵੱਡਾ ਪਾਪ ਹੈ। ਕਦੇ ਗੁਰੂ ਤੋਂ ਬੇਮੁੱਖ ਨਾ ਹੋਈਏ, ਫਿਰ ਭਾਵੇਂ ਗੁਰੂ ਘਰ ਸਾਡਾ ਜਨਮ ਹੀ ਹੋ ਜਾਵੇ, ਲੋਕ ਸਾਨੂੰ ਇਹ ਕਹਿਣ ਵੀ ਵੇਖੋ ਇਹ ਗੁਰੂ ਕੇ ਨੇ, ਜਿਨ੍ਹਾਂ ਨੂੰ ਪੁੱਤਰ ਕਹਿ ਕੇ ਲੋਕਾਂ ਨੇ ਪੂਜਿਆ। ਪਰ ਸਾਹਿਬ ਕਹਿੰਦੇ, ਜੇ ਦਿਲ ਵਿੱਚ ਖੋਟ ਸੀ ਨਾ, ਜੇ ਗੁਰੂ ਨਾਲ ਝਗੜਾ ਕੀਤਾ, ਗੁਰੂ ਤੋਂ ਬੇਮੁੱਖ ਹੋ ਗਏ, ਤੇ ਸਕੇ ਪੁੱਤਰ ਵੀ ਪਾਪੀ ਬਣ ਗਏ, ਸਕੇ ਪੁੱਤਰ ਵੀ ਅਪਰਾਧੀ ਬਣ ਗਏ। ਗੁਰੂ ਰਾਮਦਾਸ ਜੀ ਨੇ ਬਾਬਾ ਪ੍ਰਿਥੀ ਚੰਦ ਜੀ ਨੂੰ ਕਿਹਾ ਸੀ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਵਢੀਰੇ ਤੁਮ ਹੋ, ਤਿੰਨ ਸੋ ਝਗਰਤ ਪਾਪ। ਆਹ ਜਿਹੜਾ ਪਾਪ ਹੈ ਨਾ, ਪਾਪ ਕਰਿੰਦੜ ਸਰਪੜ ਮੁੱਠੇ, ਜਿਹੜੇ ਪਾਪ ਕਰਨ ਵਾਲੇ ਨੇ ਉਹ ਪੱਕਾ ਹੀ ਹੈ ਵੀ ਇੱਕ ਦਿਨ ਠੱਗੇ ਜਾਣਗੇ, ਭਾਵ ਲੁੱਟੇ ਜਾਣਗੇ, ਉਹਨਾਂ ਦੇ ਪੱਲੇ ਕੁਝ ਨਹੀਂ ਰਹੇਗਾ। ਪਾਪ ਕਰਿੰਦੜ ਸਰਪਰ ਮੁੱਠੇ, ਅਜ਼ਰਾਈਲ ਫੜੇ ਫੜ ਕੁੱਠੇ। ਜਿਹੜਾ ਅਜ਼ਰਾਈਲ ਮੌਤ ਦਾ ਫਰਿਸ਼ਤਾ ਹੈ ਨਾ, ਉਹਨਾਂ ਨੂੰ ਫੜ ਫੜ ਕੇ ਕੁੰਦਾ ਹੈ, ਕੁੱਠੇ ਕਰਦਾ, ਭਾਵ ਕਈ ਤਰ੍ਹਾਂ ਦੇ ਤਸੀਹੇ ਦੇ ਕੇ, ਕਈ ਤਰ੍ਹਾਂ ਦੇ ਉਹਨਾਂ ਦੇ ਉੱਪਰ ਤਸ਼ੱਦਦ ਕਰਕੇ ਉਹਨਾਂ ਨੂੰ ਕੋਹ ਕੋਹ ਕੇ ਸਜਾਵਾਂ ਦਿੰਦਾ ਹੈ। ਦੋਜਕ ਪਾਏ ਸਿਰਜਣ ਹਾਰੈ, ਲੇਖਾ ਮੰਗੈ ਬਾਣੀਆਂ। ਉਹ ਜਿਹੜਾ ਬਾਣੀਆਂ ਧਰਮ ਰਾਜ, ਜਿਹਨੂੰ ਜਮ ਲੋਕ ਕਹਿੰਦੇ ਨੇ, ਲੇਖਾ ਰੱਬ ਮੰਗੇਸੀਐ ਬੈਠਾ ਕੱਢ ਵਹੀ। ਜਿਵੇਂ ਇੱਕ ਬਾਣੀਆਂ ਵਹੀ ਕੱਢ ਕੇ ਲੇਖੇ ਦਾ ਹਿਸਾਬ ਕਿਤਾਬ ਕਰਦਾ ਨਾ, ਸਾਹਿਬ ਕਹਿੰਦੇ ਕੀਤੇ ਹੋਏ ਜੀਵਾਂ ਦੇ ਜਿਹੜੇ ਕਰਮ ਨੇ ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਹੈ ਉਸ ਬਾਣੀਏ ਨੇ, ਉਸ ਜਮਦੂਤ ਨੇ, ਉਸ ਅਜ਼ਰਾਈਲ ਨੇ ਕਰਨਾ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੰਸਾਰ ਤੋਂ ਤੁਰਨ ਲੱਗਿਆਂ ਵੀ ਇਹੀ ਅਰਦਾਸ ਕਰਦੇ ਨੇ ਸਿੱਖਾਂ ਨੂੰ, ਪਰਿਵਾਰ ਨੂੰ ਆਖਦੇ ਨੇ ਵੀ ਜੇ ਹੋ ਸਕੇ ਤੇ ਇਹ ਅਰਦਾਸ ਕਰਿਓ ਵੀ ਅੱਜ ਬਾਬਾ ਅਮਰਦਾਸ ਜੀ ਤੁਰਨ ਲੱਗੇ ਨੇ ਤੇ ਰੱਬ ਮੇਰੀ ਪੈਜ ਰੱਖ ਲਵੇ। ਤੇ ਪੈਜ ਰਹਿੰਦੀ ਕਿਵੇਂ ਹੈ? ਸਦ ਬਾਣੀ ਵਿੱਚ ਅੰਕਿਤ ਹੈ ਕਿ ਪੈਜ ਰੱਖੋ ਹਰ ਜਨੈ ਕੇਰੀ, ਹਰ ਦਿਓ ਨਾਮ ਨਿਰੰਜਨੋ, ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ। ਸਦ ਬਾਣੀ ਦਾ ਇਹ ਨਿਰਣਾ ਹੈ ਕਿ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਮਾਲਕ ਮੇਰੀ ਪੈਜ ਰੱਖ, ਮੈਨੂੰ ਤੁਰਨ ਲੱਗਿਆਂ ਵੀ ਆਪਣੇ ਨਾਮ ਨਾਲ ਜੋੜੀ ਰੱਖੀ ਤਾਂ ਕਿ ਜਮਦੂਤ ਕਾਲ ਜਿਹੜਾ ਬੜਾ ਅਵੈੜਾ ਹੈ ਉਹ ਦੂਰ ਹੋ ਜਾਵੇ, ਉਹਦਾ ਖਾਤਮਾ ਹੋ ਜਾਵੇ, ਉਹ ਮੇਰੇ ਨੇੜੇ ਨਾ ਢੁੱਕੇ। ਤੇ ਉਹਦਾ ਇੱਕੋ ਤਰੀਕਾ ਕਿ ਨਾਲ ਨਰਾਇਣ ਮੇਰਾ, ਜਮਦੂਤ ਨਾ ਆਵੇ ਨੇੜੇ। ਆਓ ਬੜੇ ਪਿਆਰ ਸਹਿਤ ਜਿਵੇਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਹੈ, ਇਹ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਅੰਮ੍ਰਿਤਮਈ ਬਚਨ ਤੀਸਰੇ ਗੁਰਦੇਵ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਪਰਬਤ ਮੇਰਾਨ ਸੁਜਾਨ ਪੁਰਖ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 648 ਅਤੇ 649 ਤੇ ਸ਼ੋਭਨੀਕ ਹਨ।
ਨਾਨਕ ਨਾਵ ਹੋ ਕੁੱਥਿਆ ਹਾਲਤ ਪਾਲਤ ਸਭ ਜਾਏ।
ਨਾਨਕ ਜਿਹੜੇ ਜੀਵ ਨਾਮ ਤੋਂ ਖੁੰਝ ਜਾਂਦੇ ਨੇ, ਵਿਛੜ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਉਹਨਾਂ ਦਾ ਹਾਲਤ ਤੇ ਪਲਤ ਲੋਕ ਤੇ ਪਰਲੋਕ ਦੋਵੇਂ ਹੀ ਚਲੇ ਜਾਂਦੇ ਨੇ, ਵਿਗੜ ਜਾਂਦੇ ਨੇ, ਭਾਵ ਉਹਨਾਂ ਦਾ ਇਹ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਨਹੀਂ ਬਣ ਪਾਉਂਦਾ, ਭਾਵ ਉਹ ਹਰ ਥਾਂ ਤੇ ਦੁਖੀ ਹੁੰਦੇ ਨੇ, ਉਹਨਾਂ ਦਾ ਲੋਕ ਪਰਲੋਕ ਵਿਗੜ ਜਾਂਦਾ ਹੈ।
ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜਾ ਭਾਈ।
ਜਿਹੜਾ ਜੀਵ ਪਰਮਾਤਮਾ ਤੋਂ ਟੁੱਟ ਜਾਂਦਾ, ਹੋਰ ਹੋਰ ਜਪ, ਹੋਰ ਹੋਰ ਤਪ, ਹੋਰ ਹੋਰ ਸੰਜਮ ਕਰਦਾ, ਉਹਦੇ ਇਹ ਜਪ ਤਪ ਸੰਜਮ ਸਾਰੇ ਖੋਹ ਲਏ ਜਾਂਦੇ ਨੇ। ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਖੋਏ। ਰੱਬ ਦੇ ਦਰ ਤੇ ਸਿਰਫ ਪਰਮੇਸ਼ਰ ਦਾ ਨਾਮ ਸਿਮਰਨ ਹੀ ਪ੍ਰਵਾਨ ਹੈ, ਬਾਕੀ ਤੇ ਖੋਹ ਲਿਆ ਜਾਣਾ ਹੈ, ਕਿਉਂਕਿ ਉਹਦੇ ਦਰ ਤੇ ਹੋਰ ਕੁਝ ਪ੍ਰਵਾਨ ਨਹੀਂ। ਸਭ ਕਹਿਣ ਲੱਗੇ, ਕਿਆ ਜਪ, ਕਿਆ ਤਪ, ਕਿਆ ਬ੍ਰਤ ਪੂਜਾ, ਜਾਂਕੈ ਹਿਰਦੈ ਭਾਉ ਹੈ ਦੂਜਾ। ਜਿਹੜੇ ਪਰਮਾਤਮਾ ਤੋਂ ਟੁੱਟ ਗਏ, ਜਿਨ੍ਹਾਂ ਨੇ ਪਰਮਾਤਮਾ ਦਾ ਜਪ ਤਪ ਨਹੀਂ ਕੀਤਾ, ਪ੍ਰਭੂ ਦੇ ਅਨੁਸਾਰੀ ਸੰਜਮ ਨਹੀਂ ਰੱਖਿਆ, ਉਹਨਾਂ ਦਾ ਕੀ ਜਪ ਹੈ, ਕੀ ਤਪ ਹੈ, ਉਹਨਾਂ ਦਾ ਕਿਹੜਾ ਸੰਜਮ ਹੈ, ਭਾਵ ਸਭ ਕੁਝ ਵਿਅਰਥ ਹੈ। ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੇ ਭਾਏ। ਉਹਨਾਂ ਦੀ ਜਿਹੜੀ ਬੁੱਧ ਹੈ, ਉਹ ਪਰਮਾਤਮਾ ਤੋਂ ਟੁੱਟ ਕੇ ਦੂਜੇ ਪਿਆਰ ਵਿੱਚ, ਮਾਇਆ ਦੇ ਮੋਹ ਵਿੱਚ ਪਦਾਰਥਵਾਦੀ ਹੋ ਕੇ ਠੱਗੀ ਜਾਂਦੀ ਹੈ, ਭਾਵ ਉਹ ਜੀਵ ਜਪ ਤਪ ਸੰਜਮ ਤੋਂ ਹੀਣੇ ਹੋ ਜਾਂਦੇ ਨੇ, ਬਿਲਕੁਲ ਖਾਲੀ ਰਹਿ ਜਾਂਦੇ ਹਨ।
ਜਮਦਾਰ ਬੱਧੇ ਮਾਰੀਆ ਹੈ ਬਹੁਤੀ ਮਿਲੈ ਸਜਾਈ।
ਉਹਨਾਂ ਨੂੰ ਫਿਰ ਜਮ ਦੇ ਦਰ ਤੇ ਬੰਨੇ ਹੋਏ ਮਾਰੀਦਾ ਤੇ ਬੜੀ ਉਹਨਾਂ ਨੂੰ ਸਜਾ ਮਿਲਦੀ ਹੈ, ਕਿਉਂਕਿ ਉਹਨਾਂ ਨੇ ਨਜਾਇਜ਼ ਕਰਮ ਕੀਤਾ ਹੁੰਦਾ। ਭਾਈ ਗੁਰਦਾਸ ਜੀ ਨੇ ਨਿਰਣਾ ਦਿੱਤਾ ਵੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਸੂਰਜ ਘਰ ਅਵਤਾਰ ਲੈ ਧਰਮ ਵਿਚਾਰਨ ਆਏ ਬਹਿਠਾ, ਮੂਰਤ ਇੱਕਾ ਨਾਉ ਦੋਏ ਧਰਮ ਰਾਏ ਜਮ ਦੇਖ ਸਰਿੱਠਾ। ਵੀ ਹੈ ਤਾਂ ਇਹ ਇੱਕੋ ਹੀ ਹੈ, ਪਰ ਇਹਦੇ ਦੋ ਨਾਂ ਰੱਖੇ ਨੇ। ਕੁਝ ਲੋਕ ਆਖਦੇ ਨੇ ਧਰਮ ਰਾਜ ਹੈ ਤੇ ਕੁਝ ਲੋਕ ਆਖਦੇ ਨੇ ਇਹ ਜਮਦੂਤ ਹੈ। ਅੱਗੇ ਨਿਰਣਾ ਦਿੰਦੇ ਨੇ ਕਿ ਜਿਹੜੇ ਜੀਵ ਪਰਮਾਤਮਾ ਦੀ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੂੰ ਇਹ ਧਰਮ ਦਾ ਰਾਜਾ ਦਿਖਾਈ ਦਿੰਦਾ, ਤੇ ਜਿਹੜੇ ਬੰਦਗੀ ਤੋਂ ਹੀਣੇ ਨੇ, ਅਪਰਾਧੀ ਨੇ, ਪਾਪੀ ਨੇ, ਉਹਨਾਂ ਨੂੰ ਇਹ ਇੰਜ ਲੱਗਦਾ ਵੀ ਜਿਵੇਂ ਜਮ ਦੂਤ ਹੋਵੇ। ਨਾਮ ਜਪਿੰਦੜ, ਜਿਹੜੇ ਨਾਮ ਜਪਦੇ ਨੇ, ਜਿਹੜੇ ਧਰਮੀ ਨੇ, ਉਹਨਾਂ ਨੇ ਇਹਦਾ ਨਾਮ ਧਰਮ ਰਾਏ ਰੱਖਿਆ ਹੋਇਆ। ਤੇ ਸਤਿਗੁਰੂ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਵੀ ਨਿਰਣਾ ਦਿੱਤਾ ਕਿ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ। ਧਰਮ ਰਾਜ ਨੂੰ ਇਹ ਹੁਕਮ ਹੈ ਕਿ ਤੂੰ ਸੱਚੇ ਧਰਮ ਦੀ ਵਿਚਾਰ ਕਰਨੀ ਹੈ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਵੇਂ ਸਾਰੇ ਜੀਵਾਂ ਦੇ ਉੱਪਰ ਪਰਮਾਤਮਾ ਦੀ ਸਰਕਾਰ ਹੈ, ਹਰ ਜੀਉ ਕੀ ਹੈ ਸਭ ਸਰਕਾਰਾ। ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹਾ ਹੈ, ਪਰ ਜਦੋਂ ਕੋਈ ਸਰਕਾਰ ਤੋਂ ਆਕੀ ਹੋ ਜਾਵੇ ਨਾ, ਤੇ ਉਦੋਂ ਗਵਰਨਰ ਰਾਜ, ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ, ਫਿਰ ਕੋਈ ਦਲੀਲ ਅਪੀਲ ਨਹੀਂ। ਜਿਹੜਾ ਰੱਬ ਤੋਂ ਆਕੀ ਹੋ ਜਾਵੇ, ਉਹਦੇ ਤੇ ਧਰਮ ਰਾਜ ਦੀ ਸਰਕਾਰ ਬਿਠਾ ਦਿੱਤੀ ਜਾਂਦੀ ਹੈ, ਫਿਰ ਕੋਈ ਦਲੀਲ ਅਪੀਲ ਨਹੀਂ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਕਹਿੰਦੇ ਵੀ ਤੇਰੀ ਹਕੂਮਤ, ਤੇਰੀ ਸਰਕਾਰ ਉਹਨਾਂ ਤੇ ਹੈ ਜਿਹੜੇ ਸੱਚਮੁੱਚ ਰੱਬ ਤੋਂ ਟੁੱਟ ਗਏ ਨੇ। ਸਭ ਕਹਿਣ ਲੱਗੇ, ਧਰਮੀ ਡਿੱਠਾ ਧਰਮ ਰਾਏ, ਜਿਹੜਾ ਪਾਪੀ ਮਨੁੱਖ ਹੈ ਉਹਨੂੰ ਪਾਪੀ ਜਮ ਡਿੱਠਾ, ਉਹ ਇਹਨੂੰ ਜਮ ਵੇਖਦਾ, ਤੇ ਜਿਹੜਾ ਧਰਮ ਕਮਾਉਂਦਾ ਉਹ ਆਖਦਾ ਇਹ ਧਰਮ ਰਾਜ ਹੈ। ਆ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ, ਜਦੋਂ ਮਨੁੱਖ ਦੇ ਕਰਮ ਚੰਗੇ ਹੋਣ, ਕਿਰਤ ਸੁਚੱਜੀ ਹੋਵੇ, ਕੋਈ ਗੁਨਾਹ ਨਾ ਹੋਵੇ, ਤੇ ਉਹਦੇ ਮਨ ਵਿੱਚ ਬੜਾ ਸਤਿਕਾਰ ਹੁੰਦਾ ਵੀ ਆਹ ਸਿਪਾਹੀ ਆ ਸੈਨਿਕ ਦੇਸ਼ ਦੇ ਰਾਖੇ ਨੇ, ਇਹ ਕਾਨੂੰਨ ਦੇ ਰੱਖਿਅਕ ਨੇ, ਲਾ ਐਂਡ ਆਰਡਰ ਇਹਨਾਂ ਮੇਨਟੇਨ ਰੱਖਣਾ ਹੁੰਦਾ। ਬੜਾ ਸਤਿਕਾਰ ਆਪਾਂ ਵੇਖਦੇ ਹਾਂ ਕਿ ਜੇ ਕੋਈ ਕਿਸੇ ਉੱਚੇ ਅਹੁਦੇ 'ਤੇ ਹੋਵੇ ਤੇ ਉਹਨੂੰ ਸਲੂਟ ਕਰਦੇ ਨੇ ਸਿਪਾਹੀ, ਉਹਦੇ ਅੱਗੇ ਪਿੱਛੇ ਪਾਇਲਟ ਤੇ ਸਕਾਟ ਬਣ ਕੇ ਉਹਨੂੰ ਕਈ ਤਰ੍ਹਾਂ ਦਾ ਸਤਿਕਾਰ ਦਿੱਤਾ ਜਾਂਦਾ। ਪਰ ਜਦੋਂ ਮਨੁੱਖ ਗੁਨਾਹ ਕਰ ਦੇਵੇ ਤੇ ਉਹਨੂੰ ਹੱਥ ਕੜੀ ਲਾ ਕੇ ਗ੍ਰਿਫਤਾਰ ਵੀ ਉਹ ਸੈਨਿਕ ਤੇ ਸਿਪਾਹੀ ਕਰਦੇ ਨੇ, ਫਿਰ ਸੱਚ ਜਾਣਿਓ ਜਦੋਂ ਗੁਨਾਹ ਹੋਵੇ ਤੇ ਕੋਈ ਹੱਥ ਕੜੀ ਲਾਉਣ ਆਵੇ ਤੇ ਭਾਵੇਂ ਸਕਾ ਭਰਾ ਵੀ ਕਿਉਂ ਨਾ ਹੋਵੇ, ਲੋਕ ਕਹਿੰਦੇ ਨੇ ਇਹ ਜੰਮ ਕਿੱਥੋਂ ਆ ਗਿਆ। ਸਾਹਿਬ ਕਹਿੰਦੇ ਅਸਲ ਵਿੱਚ ਜੰਮ ਹੈ ਕਿ ਮਨੁੱਖ ਦੀ ਆਪਣੀ ਬਿਰਤੀ ਹੈ। ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਜਦੋਂ ਰੱਬ ਤੋਂ ਟੁੱਟ ਕੇ ਆਪਾਂ ਸੰਸਾਰੀ ਪਦਾਰਥਾਂ ਦੇ ਸੱਜਣਾ ਮਿੱਤਰਾਂ ਵਿੱਚ ਖਚਤ ਹੋ ਜਾਂਦੇ ਹਾਂ, ਜਦੋਂ ਤੁਰ ਲੱਗਦੇ ਆ ਨਾ, ਉਹ ਸੱਜਣ ਮਿੱਤਰ ਫਿਰ ਛੱਡ ਜਾਂਦੇ ਨੇ। ਤੇ ਸਾਹਿਬ ਕਹਿੰਦੇ ਸਭ ਤੋਂ ਪਹਿਲਾਂ ਜਮਦੂਤ ਉਹ ਦਿਸਦੇ ਨੇ ਜਿਹੜੇ ਕਾਰਨ ਬਣਦੇ ਨੇ, ਸਾਨੂੰ ਗੁਰੂ ਦੇ ਨੇੜੇ ਨਹੀਂ ਆਉਣ ਦਿੱਤੇ, ਜਿਨ੍ਹਾਂ ਨੇ ਸਾਨੂੰ ਰੱਬ ਦੀ ਬੰਦਗੀ ਨਹੀਂ ਕਰਨ ਦਿੱਤੀ, ਜਿਨ੍ਹਾਂ ਦੇ ਵਿੱਚ ਖਾਣ ਪੀਣ ਕਰਕੇ ਬੰਦਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਨਹੀਂ ਸਕਿਆ। ਸਭ ਤੋਂ ਪਹਿਲਾਂ ਇਹਨੂੰ ਜਮਦੂਤ ਉਹ ਦਿਸਦੇ ਨੇ, ਘਰ ਪਰਿਵਾਰ ਦੇ ਮੈਂਬਰ ਮੀਤ ਸੱਜਣ ਸਭ ਜਾਮ, ਸਾਰੇ ਮਿੱਤਰ ਸੱਜਣ ਫਿਰ ਜੰਮ ਦਿਸਦੇ ਨੇ। ਕਿਉਂਕਿ ਜੰਮ ਦਾ ਮਤਲਬ ਹੀ ਹੈ ਜਿਹੜੇ ਡਰਾਉਣੇ, ਜਿਹੜੇ ਕੰਮ ਨਾ ਆ ਸਕਣ, ਜਿਹੜੇ ਆਵਾਜ਼ ਮਾਰੀਏ ਤੇ ਸਾਥ ਨਾ ਨਿਭਾ ਸਕਣ। ਹੁਣ ਸਤਿਗੁਰੂ ਜੀ ਨੇ ਐਸੀਆਂ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ, ਕਹਿਣ ਲੱਗੇ ਧਰਮੀ ਡਿੱਠਾ ਧਰਮ ਰਾਏ, ਪਾਪ ਕਮਾਏ ਪਾਪੀ ਜੰਮ ਡਿੱਠਾ। ਹੈ ਤਾਂ ਇੱਕੋ ਹੀ ਪਰ ਧਰਮ ਕਮਾਉਣ ਵਾਲਿਆਂ ਨੇ ਇਹਨੂੰ ਧਰਮ ਰਾਜ ਕਿਹਾ, ਦੂਜੇ ਕਹਿਣ ਲੱਗੇ ਨਹੀਂ ਇਹ ਜੰਮ ਹੈ। ਹੁਣ ਜਿਨ੍ਹਾਂ ਨੇ ਪਰਮੇਸ਼ੁਰ ਦੇ ਅਨੁਸਾਰੀ ਹੋ ਕੇ ਮਾਲਕ ਦੀ ਬੰਦਗੀ ਕੀਤੀ ਉਹਨਾਂ ਜੰਮ ਨੂੰ ਵੀ ਚੈਲੰਜ ਕੀਤਾ, ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤ੍ਰਿਸਕਾਰ, ਜਿਨ ਇਹ ਜੰਮੂਆ ਸਿਰਜਿਆ ਸੋ ਜਪਿਆ ਪਰਵਦਗਾਰ, ਰਵਿਦਾਸ ਜਪੈ ਰਾਮ ਨਾਮਾ ਮੋਹਿ ਜੰਮ ਸਿਉ ਨਾਹੀ ਕਾਮਾ। ਉਹ ਆਖਦੇ ਨੇ ਸਤਿਗੁਰ ਪੂਰੈ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ ਬੀਥੀ, ਜਮ ਕਾ ਮਾਰਗ ਦੂਰ ਰਿਹਾ, ਜੈ ਲਾਲਚ ਜਾ ਗਾਤੀ ਘਾਟ, ਦੂਰ ਰਹੀ ਉਹ ਜਨ ਤੇ ਵਾਟ। ਜਿੱਥੇ ਲੋਕੀ ਕਹਿੰਦੇ ਨੇ ਜਮ ਬੈਠਾ ਪ੍ਰਭੂ ਪਿਆਰਾ, ਉੱਧਰ ਜਾਂਦਾ ਹੀ ਨਹੀਂ, ਕਿਉਂਕਿ ਰੈੱਡ ਚੈਨਲ ਉਹਨਾਂ ਨੂੰ ਜਾਣਾ ਪੈਣਾ ਜਿਨ੍ਹਾਂ ਕੋਲ ਨਜਾਇਜ਼ ਹੋਵੇ ਕੁਝ, ਦੂਜੇ ਤੇ ਗ੍ਰੀਨ ਚੈਨਲ ਲੰਘ ਜਾਂਦੇ ਨੇ, ਉਹ ਜੰਮ ਵਾਲੇ ਪਾਸੇ, ਉਹ ਚੁੰਗੀ ਵਾਲੇ ਪਾਸੇ, ਟੈਕਸ ਵਾਲੇ ਪਾਸੇ, ਜਿੱਥੇ ਜਗਾਤ ਲੱਗਣਾ ਉੱਧਰ ਉਹਨਾਂ ਨੂੰ ਜਾਣ ਦੀ ਲੋੜ ਹੀ ਨਹੀਂ, ਵੀ ਜਦੋਂ ਸਮਾਨ ਹੀ ਕੁਝ ਨਜਾਇਜ਼ ਨਹੀਂ ਹੈ। ਰੱਬ ਦੀ ਬੰਦਗੀ ਦਾ ਆਪਣੇ ਜੀਵਨ ਵਿੱਚ ਉਹਨਾਂ ਨੇ ਸਰਮਾਇਆ ਇਕੱਤਰ ਕੀਤਾ। ਭਗਤ ਰਵਿਦਾਸ ਜੀ ਨੇ ਬਚਨ ਕਹੇ ਨੇ ਨਾ ਕਿ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਜਿਹਨੇ ਰਾਮ ਨਾਮ ਦਾ ਧਨ ਲੱਦਿਆ ਉਹਨੇ ਤਾਂ ਗ੍ਰੀਨ ਚੈਨਲ ਲੰਘ ਜਾਣਾ, ਤੇ ਜਿਹਨੇ ਬਿਖ ਲਾਦੀ ਸੰਸਾਰ ਉਹਨੂੰ ਫਿਰ ਰੈੱਡ ਚੈਨਲ ਰਾਹੀਂ ਜੰਮ ਜਗਾਤ ਲਾ ਕੇ ਕਈ ਤਰ੍ਹਾਂ ਉਹਨੂੰ ਟੈਕਸ ਜੁਰਮਾਨੇ ਕਰਦਾ। ਇਸ ਲਈ ਸਾਹਿਬ ਨੇ ਸੁਚੇਤ ਕੀਤਾ, ਰੱਬ ਦੀ ਬੰਦਗੀ ਕਰੋ, ਪਖੰਡਵਾਦ ਵਾਲੇ ਪਾਸੇ ਨਾ ਤੁਰਿਓ। ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜੰਮ ਜਗਾਤੀ ਲੁੱਟੈ। ਉਹਨੂੰ ਜੰਮ ਜਗਾਤ ਲਾਵੇਗਾ, ਟੈਕਸ ਲਾਵੇਗਾ, ਜੁਰਮਾਨਾ ਕਰੇਗਾ ਵੀ ਤੂੰ ਤੇ ਰੱਬ ਦੇ ਨਾਮ ਤੋਂ ਬਿਨਾਂ ਆਹ ਜਿਹੜਾ ਵਾਧੂ ਪਾਪਾਂ ਦਾ ਪਖੰਡਾਂ ਦਾ ਹੋਰ ਹੋਰ ਕਰਮ ਕਾਂਡਾਂ ਦਾ ਬੋਝ ਚੁੱਕੀ ਫਿਰਦਾ, ਇਹ ਤਾਂ ਅੱਗੇ ਜਾਣਾ ਕੋਈ ਨਹੀਂ। ਇਸ ਕਰਕੇ ਸਾਹਿਬ ਕਹਿ ਰਹੇ ਨੇ ਜੰਮਦਾਰ ਬੱਧੇ ਮਾਰੀਆਂ ਬਹੁਤੀ ਮਿਲੈ ਸਜਾਏ। ਭਾਰਤੀ ਸੰਸਕ੍ਰਿਤੀ ਮੁਤਾਬਕ ਜੰਮ ਤੇ ਇਸਲਾਮਿਕ ਸੰਸਕ੍ਰਿਤੀ ਮੁਤਾਬਕ ਅਜ਼ਰਾਈਲ। ਸਾਹਿਬ ਕਹਿੰਦੇ ਚਾਹੇ ਅਜ਼ਰਾਈਲ ਫਰਿਸ਼ਤਾ ਹੋਵੇ ਤੇ ਚਾਹੇ ਜੰਮ ਦੂਤ ਹੋਵੇ, ਵੇਖੋ ਜਿਹੜੇ ਨਾਮ ਤੋਂ ਟੁੱਟ ਗਏ ਨੇ ਉਹਨਾਂ ਨੂੰ ਉੱਥੇ ਬੰਨੇ ਹੋਏ ਮਾਰੀ ਦਾ ਵੇਖਿਆ ਜਾਂਦਾ ਹੈ, ਭਾਵ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਜਾਵਾਂ ਮਿਲਦੀਆਂ ਹਨ।
ਮਹੱਲਾ ਤੀਜਾ, ਸੰਤਾ ਨਾਲ ਵੈਰ ਕਮਾਵੋ ਦੀ, ਦੁਸ਼ਟਾ ਨਾਲ ਮੋਹ ਪਿਆਰ।
ਫਿਰ ਦੂਸਰੇ ਸਲੋਕ ਵਿੱਚ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਅਵਸਥਾ ਦੱਸਦੇ ਨੇ ਕਿ ਉਹ ਪ੍ਰਭੂ ਪਿਆਰੇ ਸੰਤ ਜਨਾਂ ਨਾਲ ਤਾਂ ਵੈਰ ਈਰਖਾ ਕਰਦੇ ਨੇ ਤੇ ਜਿਹੜੇ ਦੁਸ਼ਟ ਨੇ ਉਹਨਾਂ ਨਾਲ ਉਹਨਾਂ ਦਾ ਪਿਆਰ ਹੁੰਦਾ। ਭਾਵ ਜਦੋਂ ਜੀਵ ਦੀ ਇਹ ਹਾਲਤ ਬਣ ਜਾਵੇ ਕਿ ਜੇ ਘਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤ ਵਾਰੇ, ਤਿੰਨ ਸੰਗ ਸਦਾ ਬਸੇਰਾ, ਤੇ ਫਿਰ ਕਹਿਣਾ ਹੀ ਪਵੇਗਾ ਕਿ ਗੋਬਿੰਦ ਹਮ ਐਸੇ ਅਪਰਾਧੀ। ਇਹ ਬੜਾ ਵੱਡਾ ਅਪਰਾਧ ਹੈ ਕਿ ਜਿੱਥੇ ਸਤਸੰਗ ਹੁੰਦਾ ਉੱਥੇ ਸਾਡਾ ਚਿੱਤ ਨਹੀਂ ਲੱਗਦਾ, ਕਿ ਜਿੱਥੇ ਜੀਵਨ ਨੇ ਵਿਗੜਨਾ ਹੁੰਦਾ ਉੱਥੇ 24-24 ਘੰਟੇ ਵੀ ਬੰਦਾ ਬੈਠਾ ਰਹੇ ਤੇ ਕਹਿੰਦਾ ਮੈਂ ਕਦੇ ਥੱਕਦਾ ਹੀ ਨਹੀਂ। ਉਹਨਾਂ ਦੀ ਹਾਲਤ ਕਿ ਉਹ ਪ੍ਰਭੂ ਪਿਆਰਿਆਂ ਨਾਲ ਈਰਖਾ ਕਰਦੇ ਨੇ, ਵੈਰ ਕਰਦੇ ਨੇ ਤੇ ਦੁਸ਼ਟਾਂ ਨਾਲ ਉਹਨਾਂ ਦਾ ਮੋਹ ਪਿਆਰ ਬਣ ਜਾਂਦਾ।
ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੂ ਵਾਰ।
ਅੱਗੇ ਪਿੱਛੇ ਦਾ ਮਤਲਬ ਹੈ ਇੱਥੇ ਉੱਥੇ ਈਹਾਂ ਊਹਾਂ ਹਲਤ ਪਲਤ ਲੋਕ ਪਰਲੋਕ ਕਿਤੇ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਉਹ ਵਾਰ ਵਾਰ ਫਿਰ ਜੰਮਦੇ ਨੇ, ਵਾਰ ਵਾਰ ਮਰਦੇ ਨੇ, ਜਿਉਂਦੇ ਵੀ ਕਈ ਵਾਰ ਮਰ ਜਾਂਦੇ ਨੇ, ਕਿਉਂਕਿ ਆਵਾਗਮਨ ਹੋਤ ਹੈ ਫੁੰਨ ਫੁੰਨ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਇੱਕ ਘੜੀ ਵਿੱਚ ਇੱਕ ਛਿਨ ਵਿੱਚ ਉਹਨਾਂ ਦਾ ਆਵਾਗਮਨ ਹੁੰਦਾ, ਕਦੇ ਜੰਮਦੇ ਨੇ ਕਦੇ ਮਰਦੇ ਨੇ, ਭਾਵ ਇਸ ਤਰ੍ਹਾਂ ਫਿਰ ਉਹਨਾਂ ਦਾ ਜਨਮ ਮਰਨ ਦਾ ਗੇੜ ਵੀ ਜਿਹੜਾ ਉਹ ਮੁੱਕਦਾ ਨਹੀਂ, ਬਣਿਆ ਰਹਿੰਦਾ।
ਤ੍ਰਿਸ਼ਨਾ ਕਦੇ ਨਾ ਬੁਝਈ ਦੁਬਿਧਾ ਹੋਏ ਖੁਆਰ।
ਉਹਨਾਂ ਦੀ ਜ਼ਿੰਦਗੀ ਵਿੱਚੋਂ ਕਦੇ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਕਿਉਂਕਿ ਕੋਟ ਜੋਰੇ ਲੱਖ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁੱਝੀ ਹੈ। ਸਹਿਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਦੁਬਦਾ ਹੋਏ ਖੁਆਰ, ਉਹ ਦਚਿੱਤੇਪਣ ਵਿੱਚ ਜਦੋਂ ਕਨਫਿਊਜ਼ਨ ਜ਼ਿੰਦਗੀ ਵਿੱਚ ਬਣਿਆ ਰਹਿੰਦਾ ਨਾ, ਵੀ ਇੱਕ ਰੱਬ ਨਾਲ ਨਹੀਂ ਜੁੜਦੇ, ਇੱਕ ਤੋਂ ਬਾਅਦ ਜਦੋਂ ਦੂਜਾ ਤੀਜਾ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦਾ, ਵੀ ਕਿਤੇ ਉਹ ਨਾ ਰੱਬ ਹੋਵੇ, ਕਿਤੇ ਫਲਾਣੀ ਜਗ੍ਹਾ ਨਾ ਕਿਤੇ ਕੋਈ ਗੱਲ ਬਣੇ। ਆਹ ਜਿਹੜੀ ਦੁਬਦਾ ਹੈ ਨਾ, ਦੁਚਿੱਤਾਪਣ, ਕਹਿੰਦੇ ਇੱਕ ਤੋਂ ਟੁੱਟ ਕੇ ਦੂਜੇ ਵੱਲ ਤੁਰਨਾ, ਦੁਬਦਾ ਹੋਏ ਖੁਆਰ, ਇਸ ਦੁਚਿੱਤੇਪਣ ਕਾਰਨ ਉਹ ਫਿਰ ਖੁਆਰ ਹੁੰਦੇ ਨੇ, ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਹਰੀ ਪ੍ਰਮਾਤਮਾ ਨੂੰ ਵਿਸਾਰ ਕੇ ਸਦਾ ਖੁਆਰੀ ਹੀ ਖੁਆਰੀ ਹੈ।
ਉਹ ਕਾਲੇ ਤਿੰਨਾ ਨਿੰਦਕਾ ਤਿੱਤ ਸੱਚਾ ਦਰਬਾਰ।
ਐਸੇ ਜਿਹੜੇ ਨਿੰਦਕ ਨੇ, ਸਾਖਤ ਮਨੁੱਖ ਨੇ, ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਨਾਮ ਤੋਂ ਖੁੰਝੇ ਹੋਏ ਨੇ, ਉਹ ਫਿਰ ਮੁੱਖ ਉਜਲਾ ਲੈ ਕੇ ਨਹੀਂ, ਉਹਨਾਂ ਦਾ ਮੁੱਖ ਕਾਲਾ ਹੁੰਦਾ ਹੈ, ਭਾਵ ਉਹ ਬੜੇ ਸ਼ਰਮਿੰਦੇ ਹੋ ਕੇ ਮਾਲਕ ਦੇ ਦਰ ਤੇ ਜਾਂਦੇ ਨੇ, ਪ੍ਰਭੂ ਦੇ ਦਰ ਤੇ ਵੀ ਉਹਨਾਂ ਨੂੰ ਕੋਈ ਆਦਰ ਸਤਿਕਾਰ ਨਹੀਂ ਦਿੱਤਾ ਜਾਂਦਾ, ਕਿਉਂਕਿ ਸ਼ਹਿ ਕੇ ਰੇ ਬੋਲਾ, ਫਿਰ ਉਹਨਾਂ ਨੂੰ ਪਰਮਾਤਮਾ ਦੇ ਦਰ ਤੇ ਵੀ ਓਏ ਓਏ ਰੇ ਰੇ ਕਹਿ ਕੇ ਬੋਲ ਸਹਾਰਨੇ ਪੈਂਦੇ ਨੇ। ਪਰ ਜਦੋਂ ਜੀਵਨ ਸਫਲ ਕਰਕੇ ਤੁਰੀਏ, ਫਿਰ ਰੇ ਰੇ ਦਰਗਹਿ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦੇਉ, ਆਦਰ ਦੇਵਤ ਜਾਮ, ਧਰਮ ਰਾਜ ਵੀ ਫਿਰ ਆਦਰ ਦਿੰਦਾ ਹੈ, ਉੱਥੇ ਫਿਰ ਸਹਿ ਕੇ ਅੰਮ੍ਰਿਤ ਬੋਲਾ। ਇਹ ਗੁਰੂ ਕੀ ਬਾਣੀ ਦੇ ਬਚਨ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਸਹਿ ਕੇ ਅੰਮ੍ਰਿਤ ਬੋਲਾ, ਮਿੱਠੇ ਮਿੱਠੇ ਪਿਆਰੇ ਪਿਆਰੇ ਬੋਲ, ਬੜੇ ਆਦਰ ਵਾਲੇ ਬੋਲ ਉੱਥੇ ਦਰਗਾਹ ਵਿੱਚ ਫਿਰ ਸੁਣਦੇ ਨੇ, ਤੇ ਜਿਹੜੇ ਪਾਪ ਕਮਾ ਕੇ ਜਾਂਦੇ ਨੇ ਉਹਨਾਂ ਨੂੰ ਸਹਿ ਕੇ ਰੇ ਬੋਲਾ, ਰੇ ਦਾ ਅਰਥ ਹੁੰਦਾ ਰੇ ਰੇ, ਓਏ ਓਏ, ਭਾਵ ਝਿੜਕਾਂ ਵਾਲੇ ਬੋਲ। ਸਭ ਕਹਿ ਰਹੇ ਨੇ ਸੱਚਮੁੱਚ ਮੋਹ ਕਾਲੇ ਤਿੰਨਾਂ ਨਿੰਦਕਾਂ, ਤਿੱਤ ਸੱਚੇ ਦਰਬਾਰ, ਉਸ ਪ੍ਰਭੂ ਦੀ ਸੱਚੇ ਦਰਬਾਰ ਵਿੱਚ ਜਿਹੜੀ ਹਜ਼ੂਰੀ ਆ, ਉੱਥੇ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ, ਭਾਵ ਉਹਨਾਂ ਜੀਵਾਂ ਨੂੰ ਫਿਰ ਦੁਖੀ ਹੋਣਾ ਪੈਂਦਾ।
ਨਾਨਕ ਨਾਮ ਵਿਹੁਣਿਆ ਨਾ ਉਰਵਾਰ ਨਾ ਪਾਰ।
ਇਹ ਨਾਨਕ ਜਿਹੜੇ ਜੀਵ ਨਾਮ ਤੋਂ ਵਿਹੂਣੇ ਨੇ, ਨਾ ਉਹਨਾਂ ਦਾ ਉਰਲਾ ਪਾਸਾ ਤੇ ਨਾ ਪਾਰਲਾ ਪਾਸਾ, ਭਾਵ ਹਲਤ ਪਲਤ ਦੋਵੇਂ ਉਹਨਾਂ ਦੇ ਵਿਗੜ ਜਾਂਦੇ ਨੇ, ਨਾ ਉਹ ਉਰਲੇ ਪਾਸੇ ਸੁਰਖਲੂ ਨਾ ਪਰਲੇ ਪਾਸੇ ਉਹਨਾਂ ਦਾ ਜੀਵਨ ਸਾਰਥਕ ਹੁੰਦਾ ਹੈ, ਭਾਵ ਉਹਨਾਂ ਦਾ ਲੋਕ ਪਰਲੋਕ ਵਿਗੜ ਜਾਂਦਾ ਹੈ।
ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ।
ਪੌੜੀ ਵਿੱਚ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ, ਉਹ ਸਦਾ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਨਾਲ ਰੰਗੇ ਰਹਿੰਦੇ ਨੇ, ਰੱਤੇ ਰਹਿੰਦੇ ਨੇ। ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿੰਨੀ ਸਮਝਾਤਾ ਸਾਈ। ਸੱਚਮੁੱਚ ਰੱਤੇ ਇਸ਼ਕ ਖੁਦਾਇਕ ਹੈ, ਉਹ ਰੱਬ ਦੇ ਇਸ਼ਕ ਵਿੱਚ ਰੰਗੇ ਰਹਿੰਦੇ ਨੇ, ਤੇ ਰੱਬ ਵੀ ਉਹਨਾਂ ਦੇ ਪਾਸ ਹੁੰਦਾ। ਜਿਨਕੇ ਚੋਲੇ ਰੱਤੜੇ ਪਿਆਰੇ ਕੰਤ ਤਿੰਨਾਂ ਕੇ ਪਾਸ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਰੰਗ ਚੜ ਗਿਆ, ਸਾਹਿਬ ਕਹਿੰਦੇ ਉਹ ਸਦਾ ਪਰਮੇਸ਼ਰ ਦੇ ਨਾਮ ਨੂੰ ਸਿਮਰਦੇ ਹਨ।
ਜਿਨ੍ਹਾਂ ਮਨ ਚਿੱਤ ਇੱਕ ਆਰਾਧਿਆ
ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਜਿਨ੍ਹਾਂ ਨੇ ਇਕਾਗਰ ਚਿੱਤ ਹੋ ਕੇ, ਇੱਕ ਮਨ ਇੱਕ ਚਿੱਤ ਹੋ ਕੇ ਇੱਕ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ, ਉਹਨਾਂ ਲਈ ਇੱਕ ਤੋਂ ਬਿਨਾਂ ਕੋਈ ਦੂਜਾ ਰੱਬ ਨਹੀਂ। ਉਹ ਕਹਿੰਦੇ ਨੇ ਇੱਕ ਤੋਂ ਬਾਅਦ ਦੂਜਾ ਮਾਲਕ ਦੀ ਰਚਨਾ ਤਾਂ ਹੋ ਸਕਦਾ, ਮਾਲਕ ਦਾ ਭੇਜਿਆ ਪੈਗੰਬਰ, ਮਾਲਕ ਦਾ ਭੇਜਿਆ ਅਵਤਾਰ ਤਾਂ ਹੋ ਸਕਦਾ, ਪਰ ਰੱਬ ਨਹੀਂ। ਰੱਬ ਕੇਵਲ ਇੱਕ ਹੈ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਤੇ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਵਿੱਚ ਅਰਦਾਸ ਵੀ ਕਰਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਾਰੇ ਜੀਵਾਂ ਦਾ ਇੱਕ ਦਾਤਾ ਹੈ, ਉਹ ਨਹੀਂ ਵਿਸਰਨਾ ਚਾਹੀਦਾ। ਕਦੇ ਜ਼ਿੰਦਗੀ ਵਿੱਚ ਦੂਜਾ ਦਾਤਾ ਨਾ ਆਵੇ, ਦੂਜਾ ਰੱਬ ਬਣ ਕੇ ਨਾ ਆਵੇ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਸਾਹਿਬ ਜੀ ਜ਼ਿੰਦਗੀ ਦੇ ਦੁੱਖ ਸੁੱਖ ਆਉਂਦੇ ਨੇ, ਪਰ ਕਦੇ ਇਹੋ ਜਿਹਾ ਸਮਾਂ ਨਾ ਲਿਆਈ ਕਿ ਅਸੀਂ ਦੂਜੇ ਰੱਬ ਵੱਲ ਤੁਰੀਏ। ਇੱਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤਵ ਮਾਨੋ, ਆਦ ਅਜੂਨ ਅਜੈ ਅਵਨਾਸ਼ੀ ਤੇ ਪਰਮੇਸ਼ਰ ਜਾਨੋ। ਸਭ ਤੋਂ ਬੁਰਾ ਸਮਾਂ ਸਾਡੀ ਜ਼ਿੰਦਗੀ ਵਿੱਚ ਉਹ ਆਵੇਗਾ ਜਦੋਂ ਇੱਕ ਤੋਂ ਬਾਅਦ ਦੂਜਾ ਰੱਬ ਸਾਡੀ ਜ਼ਿੰਦਗੀ ਵਿੱਚ ਆਉਣਾ। ਦੁੱਖ ਆਉਣ, ਸੁੱਖ ਆਉਣ, ਪਰ ਇੱਕੋ ਗੱਲ ਮਾਲਕ ਦੇ ਨਾਲ ਆਪਾਂ ਪ੍ਰਭੂ ਅੱਗੇ ਜੋਦੜੀ ਰੂਪ ਵਿੱਚ ਕਰਨੀ ਹੈ ਕਿ ਜੇ ਸੁੱਖ ਦੇ ਤਾਂ ਤੁਝੈ ਅਰਾਧੀ, ਦੁੱਖ ਵੀ ਤੁਝੈ ਧਿਆਈ। ਹੇ ਪ੍ਰਭੂ, ਜੇ ਸੁੱਖ ਆ ਗਿਆ ਫਿਰ ਵੀ ਇੱਕੋ ਹੀ ਰੱਬ, ਜੇ ਦੁੱਖ ਆ ਗਿਆ ਫਿਰ ਵੀ ਇੱਕੋ ਰੱਬ, ਕੀ ਬਣੇਗਾ ਉਹਨਾਂ ਲੋਕਾਂ ਦਾ ਜਿਹੜੇ ਇੱਕ ਤੋਂ ਬਾਅਦ ਦੋ, ਤਿੰਨ, ਚਾਰ, ਪੰਜ ਤੇ ਅਜੇ ਤੱਕ ਰੁਕੇ ਹੀ ਨਹੀਂ। ਉਹਨਾਂ ਦੇ ਪਤਾ ਨਹੀਂ ਕਿੰਨੇ ਕੁ ਰੱਬ ਨੇ, ਸੂਰਜ ਵੀ ਰੱਬ, ਚੰਦਰਮਾ ਵੀ ਰੱਬ, ਅੱਗ ਵੀ ਰੱਬ, ਪਾਣੀ ਵੀ ਰੱਬ, ਉਹ ਪਤਾ ਨਹੀਂ ਸੱਪਾਂ ਨੂੰ ਵੀ ਰੱਬ ਕਹਿ ਕਹਿ ਕੇ ਪੂਜਦੇ ਨੇ, ਕਿਤੇ ਉਹਨਾਂ ਨੂੰ ਟਿਕਾਣਾ ਮਿਲਦਾ ਹੀ ਕੋਈ ਨਹੀਂ। ਸਭ ਕਹਿੰਦੇ ਇੱਕ ਤੋਂ ਬਿਨਾਂ ਦੂਜਾ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਉਂਦਾ।
ਸੇ ਪੁਰਖ ਹਰ ਸੇਵ ਦੇ, ਜਿਨ ਤੁਰ ਮਸਤਕ ਲੇਖ ਲਿਖਾਹੀ।
ਉਹੀ ਮਨੁੱਖ ਹਰੀ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਨੇ, ਜਿਨ੍ਹਾਂ ਦੇ ਧੁਰ ਤੋਂ ਮੱਥੇ ਦੇ ਲਿਖੇ ਹੋਏ ਲੇਖ ਉੱਗੜ ਪਏ ਨੇ। ਕਿਉਂਕਿ ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਸਾਡੇ ਜੀਵਨ ਦੇ ਵਿੱਚ ਜਿਹੜੇ ਮਾਲਕ ਨੇ ਲੇਖ ਲਿਖੇ ਨੇ ਨਾ, ਉਹ ਸੱਚਮੁੱਚ ਜਦੋਂ ਗੁਰੂ ਰਾਹੀਂ ਪ੍ਰਗਟ ਹੁੰਦੇ ਨੇ ਤੇ ਜੀਵ ਮਾਲਕ ਦੀ ਬੰਦਗੀ ਵਾਲੇ ਪਾਸੇ ਜੁੜਦਾ। ਤੇ ਜੇ ਸਾਨੂੰ ਮਾਹੌਲ ਦੂਜਾ ਮਿਲ ਗਿਆ ਤੇ ਫਿਰ ਸਾਡਾ ਦੂਸਰਾ ਪੱਖ ਜਿਹੜਾ ਹੈ ਉਹ ਉਜਾਗਰ ਹੋ ਜਾਵੇਗਾ। ਹਰ ਮਨੁੱਖ ਦੇ ਅੰਦਰ ਚੋਰ ਤੇ ਸਾਧ ਦੋਵੇਂ ਨੇ। ਕਈਆਂ ਦਾ ਅੰਦਰਲਾ ਸਾਧੂ ਪ੍ਰਗਟ ਹੋ ਗਿਆ, ਗੁਰੂ ਰੂਪੀ ਧਰਤੀ ਮਿਲ ਗਈ, ਤੇ ਕਈ ਜਦੋਂ ਵਿਕਾਰਾਂ ਵਾਲੇ ਪਾਸੇ, ਜੂਏ ਵਾਲੇ ਪਾਸੇ, ਨਸ਼ੇ ਵਾਲੇ ਪਾਸੇ ਤੁਰ ਪਏ ਤੇ ਉਹਨਾਂ ਦੇ ਅੰਦਰਲਾ ਚੋਰ ਪ੍ਰਗਟ ਹੋ ਗਿਆ। ਬੀਜ ਮਾਤਰ ਸੰਸਕਾਰ ਦੋਵੇਂ ਨੇ, ਤੇ ਜਦੋਂ ਚੰਗਾ ਮਾਹੌਲ ਮਿਲ ਜਾਵੇ ਤੇ ਫਿਰ ਮਨੁੱਖ ਸੱਚਮੁੱਚ ਗੁਰਮੁਖ ਬਣਦਾ ਹੈ। ਜੇ ਮਾੜਾ ਮਾਹੌਲ ਮਿਲ ਜਾਵੇ ਤੇ ਫਿਰ ਮਨਮੁਖ ਬਿਰਤੀ ਅੰਦਰ ਪ੍ਰਗਟ ਹੁੰਦੀ ਹੈ।
ਹਰ ਕੇ ਗੁਣ ਨਿਤ ਗਾਵੋ ਦੇ, ਹਰ ਗੁਣ ਗਾਏ ਗੁਣੀ ਸਮਝਾਹੀ।
ਐਸੇ ਜੀਵ ਨਿਤਾ ਪ੍ਰਤੀ ਪਰਮਾਤਮਾ ਦੇ ਗੁਣ ਆਪ ਵੀ ਗਾਉਂਦੇ ਨੇ ਤੇ ਦੂਸਰਿਆਂ ਨੂੰ ਵੀ ਇਹੀ ਸਿੱਖਿਆ ਦਿੰਦੇ ਨੇ, ਇਹੀ ਸਮਝਾਉਂਦੇ ਨੇ ਕਿ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ। ਕਿਸੇ ਹੋਰ ਦੀ ਵਡਿਆਈ ਕਰਨ ਦਾ ਕੀ ਲਾਭ ਹੈ ਜੇ ਉਸਤਤ ਕਰਨੀ ਹੈ ਤੇ ਇੱਕ ਰੱਬ ਦੀ ਕਰ। ਕਿਉਂਕਿ ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਉਹਦੀ ਵਡਿਆਈ ਕਰ, ਉਸਤਤ ਮਨ ਮੈਂ ਕਰ ਨਿਰੰਕਾਰ, ਇੱਕ ਦੀ ਅਰਾਧਨਾ ਕਰ, ਇੱਕ ਦੇ ਗੁਣ ਗਾ।
ਵਡਿਆਈ ਵੱਡੇ ਗੁਰਮੁਖਾ, ਗੁਰਪੂਰਾ ਹਰ ਨਾਮ ਸਮਾਹੀ।
ਇਹਨੇ 17ਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਗੁਰਮੁਖ ਪਿਆਰਿਆਂ ਦੀ ਸਭ ਤੋਂ ਵੱਡੀ ਇਹੀ ਵਡਿਆਈ ਹੈ ਕਿ ਉਹ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਪਰਮੇਸ਼ਰ ਵਿੱਚ ਸਦਾ ਲੀਨ ਰਹਿੰਦੇ ਨੇ, ਇੱਧਰ ਉੱਧਰ ਨਹੀਂ ਭਟਕਦੇ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਅਸ਼ਟਮੀ ਅਸ਼ਟ ਸਿੱਧ ਬੁੱਧ ਸਾਦਾ।
ਸਤਿਗੁਰੂ ਗਰੀਬ ਨਿਵਾਸ ਜੀ ਬਿਲਾਵਲ ਰਾਗ ਦੇ ਵਿੱਚ ਜੋ ਥਿੱਤੀ ਸਿਰਲੇਖ ਹੈ, ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾਂ ਜੱਤ, ਵੱਖ ਵੱਖ ਥਿੱਤਾਂ ਦੇ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਤੁਸੀਂ ਥਿੱਤਾਂ ਵਾਰਾਂ ਨਾਲ ਨਹੀਂ ਜੁੜਨਾ, ਤੁਸੀਂ ਹਰ ਪਲ, ਹਰ ਘੜੀ, ਹਰ ਦਿਨ ਇੱਕ ਸੱਚੇ ਪਰਮਾਤਮਾ ਦੀ ਬੰਦਗੀ ਕਰਨੀ ਹੈ ਤੇ ਇਵੇਂ ਤੁਹਾਡਾ ਇੱਕ ਇੱਕ ਪਲ ਜਿਹੜਾ ਹੈ ਉਹ ਸਫਲਾ ਹੋਵੇਗਾ। ਧੰਨ ਸੋ ਵੇਲਾ ਘੜੀ, ਧੰਨ ਧੰਨ ਮੂਰਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ ਜਿੱਤ ਡਿੱਠਾ ਗੁਰਦਰਸਾਰ, ਭਾਵ ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਦੇ, ਮਾਲਕ ਦੀ ਬੰਦਗੀ ਕਰਦੇ ਹਾਂ, ਇੱਕ ਇੱਕ ਪਲ ਸਫਲਾ ਹੋ ਜਾਂਦਾ ਹੈ। ਅੱਜ ਗਰੀਬ ਨਵਾਜ ਜੀ ਨੇ ਅਸ਼ਟਮੀ ਥਿੱਤ ਰਾਹੀਂ ਸਾਨੂੰ ਸਿੱਖਿਆ ਦਿੱਤੀ ਹੈ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧੈ, ਕਿ ਜਿਹੜੀਆਂ ਅੱਠ ਪ੍ਰਕਾਰ ਦੀਆਂ ਸਿੱਧਾਂ ਨੇ, ਜਿਵੇਂ ਲਗਮਾਂ ਅਣਮਾਂ ਗਰਮਾਂ ਆਦਿਕ ਜਿਹੜੀਆਂ ਹਨ, ਇਹ ਮਨੁੱਖ ਕਈ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਲਾਲਸਾ ਰੱਖਦਾ ਕਿ ਮੇਰੀ ਜ਼ਿੰਦਗੀ ਵਿੱਚ ਆ ਜਾਣ, ਪਰ ਅਸਲ ਵਿੱਚ ਮਨੁੱਖ ਦਾ ਜੀਵਨ ਉਦੋਂ ਸਫਲ ਹੈ ਜਦੋਂ ਇਹ ਸਮਝ ਲਵੇ ਕਿ ਰਿੱਧ ਸਿੱਧ ਨਾਮ ਹੈ ਕੀ ਦਾਸੀ, ਰਿੱਧ ਸਿੱਧ ਅਵਰਾ ਸਾਧ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਉਹ ਫਿਰ ਰਿੱਧ ਸਿੱਧਾਂ ਦੀ ਪ੍ਰਾਪਤੀ ਹੋਣ ਦੇ ਬਾਵਜੂਦ ਵੀ ਪਰਮੇਸ਼ਰ ਤੋਂ ਬੇਮੁੱਖ ਨਹੀਂ ਹੁੰਦੇ, ਕਰਾਮਾਤਾਂ ਨਹੀਂ ਵਿਖਾਉਂਦੇ, ਰਿੱਧੀਆਂ ਸਿੱਧੀਆਂ ਦੇ ਮਗਰ ਨਹੀਂ ਤੁਰਦੇ, ਰੱਬ ਦੇ ਮਗਰ ਤੁਰਦੇ ਨੇ, ਰੱਬ ਦੇ ਅਨੁਸਾਰੀ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਠਾਂ, ਲੋਕ ਰਾਖੈ ਭਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿੱਤ ਨਾ ਆਵੈ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਸਾਹਿਬ ਕਹਿੰਦੇ ਅਸ਼ਟਮੀ ਥਿੱਤ ਰਾਹੀਂ ਇਹ ਸਿੱਖਿਆ ਪ੍ਰਾਪਤ ਕਰਨੀ ਹੈ ਕਿ ਜਿਹੜੇ ਜੋਗੀ ਲੋਕ ਨੇ ਜਿਵੇਂ ਅੱਠ ਸਿੱਧਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਨੇ, ਪਰ ਜਿਹੜਾ ਮਨੁੱਖ ਆਪਣੀ ਬੁੱਧ ਨੂੰ ਸਾਧ ਲੈਂਦਾ, ਕਾਬੂ ਕਰ ਲੈਂਦਾ, ਇਹਨਾਂ ਰਿੱਧੀਆਂ ਸਿੱਧੀਆਂ ਦੇ ਪਿੱਛੇ ਨਹੀਂ ਤੁਰਦਾ, ਸਗੋਂ ਰੱਬ ਦੀ ਬੰਦਗੀ ਕਰਦਾ, ਤੇ ਇਹ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਆ ਜਾਂਦੀਆਂ ਨੇ, ਉਹ ਫਿਰ ਮਾਲਕ ਦੇ ਅਨੁਸਾਰੀ ਹੋ ਕੇ ਪ੍ਰਭੂ ਦੀ ਬੰਦਗੀ ਵਿੱਚ ਲੀਨ ਹੁੰਦਾ ਹੈ। ਉਹਦੇ ਵਾਸਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਚਮਤਕਾਰ, ਸਭ ਤੋਂ ਵੱਡੀ ਸਿੱਧੀ ਇਹੀ ਹੈ ਕਿ ਉਹ ਗੁਰੂ ਵਾਲਾ ਬਣ ਕੇ ਮਾਲਕ ਦੇ ਅਨੁਸਾਰੀ ਹੋ ਕੇ ਜ਼ਿੰਦਗੀ ਵਿੱਚ ਜਿਹੜੇ ਦੁੱਖ ਸੁੱਖ ਆਉਂਦੇ ਨੇ ਉਹਨੂੰ ਜਰਦਾ, ਕੋਈ ਕਰਾਮਾਤਾਂ ਦਾ ਸਹਾਰਾ, ਕੋਈ ਚਮਤਕਾਰਾਂ ਦੇ ਪਿੱਛੇ ਨਹੀਂ ਤੁਰਦਾ, ਕਿਉਂਕਿ ਉਹਦੇ ਵਾਸਤੇ ਪਰਮਾਤਮਾ ਨਾਲ ਜੁੜਨਾ ਹੀ ਸਭ ਤੋਂ ਵੱਡੀ ਕਰਾਮਾਤ, ਸਭ ਤੋਂ ਵੱਡਾ ਚਮਤਕਾਰ ਹੁੰਦਾ ਹੈ।
ਸੱਚ ਨੇਹ ਕੇਵਲ ਕਰਮ ਅਰਾਦਾ,
ਉਹ ਪ੍ਰਭੂ ਜਿਹੜਾ ਸੱਚ ਸਦਾ ਥਿਰ ਰਹਿਣ ਵਾਲਾ, ਨੇਹ ਕੇਵਲ ਕਹੀਏ ਪਵਿੱਤਰ ਹੈ, ਜਦੋਂ ਕਰਮ ਮਾਲਕ ਦੀ ਬਖਸ਼ਿਸ਼ ਦੁਆਰਾ ਨਦਰੇ ਕਰਮ ਰਾਹੀਂ ਉਹਦੀ ਅਰਾਧਨਾ ਕਰਦਾ ਹੈ, ਸਾਹਿਬ ਕਹਿੰਦੇ ਫਿਰ ਸੱਚਮੁੱਚ ਇਹਦੇ ਜੀਵਨ ਵਿੱਚ ਸਿੱਧੀ ਹੈ, ਸਫਲਤਾ ਹੈ।
ਪੌਣ ਪਾਣੀ ਅਗਨੀ ਬਿਸਰਾਓ,
ਪੌਣ ਪਾਣੀ ਤੇ ਅਗਨੀ ਜਿਹੜੇ ਮਾਇਆ ਦੇ ਤਿੰਨ ਗੁਣ ਨੇ, ਰਾਜ ਗੁਣ, ਤਮ ਗੁਣ, ਸਤ ਗੁਣ, ਇਹਨਾਂ ਤਿੰਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਦੂਰ ਰੱਖੇ ਤੇ ਚੌਥੀ ਅਵਸਥਾ ਵਿੱਚ ਪਹੁੰਚ ਕੇ, ਸਹਿਜ ਅਵਸਥਾ ਵਿੱਚ ਟਿਕ ਕੇ ਮਾਲਕ ਦੇ ਗੁਣ ਗਾਵੇ, ਕਿਉਂਕਿ ਰਾਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਜੇ ਕੋਈ ਆਪਣੇ ਆਪ ਨੂੰ ਦੇਵਤਾ ਵੀ ਅਖਵਾਵੇ ਤੇ ਹੋਵੇ ਤ੍ਰੈ ਗੁਣੀ ਮਾਇਆ ਦੇ ਅਧੀਨ, ਸਾਹਿਬ ਕਹਿੰਦੇ ਉਹ ਤੇ ਰੋਗੀ ਹੈ। ਬ੍ਰਹਮਾ ਵਿਸ਼ਨ ਮਹਾਂ ਦਿਓ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ, ਜਿਨ ਕੀਏ ਤਿਸੈ ਨਾ ਚੇਤੈ ਵਪੜੇ, ਹਰ ਗੁਰਮੁਖ ਸੋਝੀ ਪਾਈ। ਜਿਨੇ ਬ੍ਰਹਮਾ ਨੂੰ, ਵਿਸ਼ਨ ਨੂੰ, ਮਹੇਸ਼ ਨੂੰ ਪੈਦਾ ਕੀਤਾ, ਇਹ ਤਿੰਨੇ ਉਹਨੂੰ ਭੁੱਲ ਗਏ ਤੇ ਤ੍ਰੈ ਗੁਣੀ ਮਾਇਆ ਵਿੱਚ ਖਚਤ ਹੋ ਕੇ ਰੋਗੀ ਬਣ ਗਏ। ਇਸੇ ਕਰਕੇ ਸਾਹਿਬ ਨੇ ਬਚਨ ਕਹੇ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕੋ ਹੀ ਰੱਬ ਨਾਲ ਜੁੜਿਆ ਸਤਿਗੁਰੂ ਹੈ ਜਿਹੜਾ ਇਹਨਾਂ ਰੋਗਾਂ ਤੋਂ ਬਚਿਆ, ਬਾਕੀ ਤੇ ਤ੍ਰੈ ਗੁਣੀ ਮਾਇਆ ਦੇ ਅਧੀਨ ਹੋ ਗਏ ਨੇ। ਇਸੇ ਕਰਕੇ ਸਾਹਿਬ ਜੀ ਨੇ ਸਾਨੂੰ ਇੱਕ ਪਰਮਾਤਮਾ ਨਾਲ ਜੋੜਿਆ ਨਾ, ਸਾਹਿਬ ਜੀ ਕਿਰਪਾ ਕਰ ਰਹੇ ਨੇ, ਕਹਿ ਰਹੇ ਨੇ ਜਿਹੜਾ ਮਨੁੱਖ ਪੌਣ ਪਾਣੀ ਅਗਨੀ ਬਿਸਰਾਓ, ਆਪਣੀ ਜ਼ਿੰਦਗੀ ਵਿੱਚੋਂ ਇਹ ਰਜ ਗੁਣ, ਤਮ ਗੁਣ ਤੇ ਸਤ ਗੁਣ, ਇਹ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਵਿਸਾਰ ਦਿੰਦਾ, ਦੂਰ ਰੱਖਦਾ।
ਕਹੇ ਨਿਰੰਜਨ ਸਾਚੋ ਨਾਓ,
ਸਮਝ ਲੈਣਾ ਕਿ ਉਸ ਮਨੁੱਖ ਦੇ ਜੀਵਨ ਵਿੱਚ ਨਿਰੰਜਨ ਵਾਹਿਗੁਰੂ ਦਾ ਵਾਸਾ ਹੋ ਗਿਆ ਤੇ ਉਸ ਮਨੁੱਖ ਨੇ ਆਪਣੇ ਹਿਰਦੇ ਵਿੱਚ ਸੱਚੇ ਨਾਮ ਨੂੰ ਧਾਰਨ ਕਰ ਲਿਆ, ਕਿਉਂਕਿ ਉਹਦੀ ਜ਼ਿੰਦਗੀ ਵਿੱਚੋਂ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ।
ਉਸ ਮਹਿ ਮਨੁਆ ਰਹਿਆ ਲਿਵ ਲਾਈ,
ਉਸ ਮਨੁੱਖ ਦਾ ਮਨ ਫਿਰ ਜਿਹੜਾ ਹੈ ਉਹ ਪਰਮਾਤਮਾ ਨਾਲ ਲਿਵ ਜੋੜੀ ਰੱਖਦਾ, ਇੱਧਰ ਉੱਧਰ ਨਹੀਂ ਭਟਕਦਾ।
ਪ੍ਰਣਵਤ ਨਾਨਕ ਕਾਲ ਨਾ ਖਾਏ,
ਗੁਰੂ ਨਾਨਕ ਸਾਹਿਬ ਜੀ ਬੇਨਤੀ ਕਰ ਰਹੇ ਨੇ ਕਿ ਹੇ ਨਾਨਕ, ਉਹਨਾਂ ਨੂੰ ਫਿਰ ਜਿਹੜਾ ਕਾਲ ਹੈ ਉਹ ਕਦੇ ਖਾਂਦਾ ਨਹੀਂ, ਸਰੀਰ ਕਰਕੇ ਕਾਲ ਸਾਰਿਆਂ ਨੂੰ ਖਾਵੇਗਾ, ਕਿਉਂਕਿ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇੱਕੋ ਹੀ ਆ ਰੱਬ ਜਿਹੜਾ ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ, ਬਾਕੀ ਤਾਂ ਕਾਲ ਕੇ ਬਣਾਏ ਸਭੈ ਕਾਲ ਹੀ ਚਬਾਏਂਗੇ। ਫਿਰ ਇੱਥੇ ਬਚਨ ਕਹੇ ਪ੍ਰਣਵਤ ਨਾਨਕ ਕਾਲ ਨਾ ਖਾਏ, ਦਾ ਮਤਲਬ ਵੀ ਉਹਨਾਂ ਨੂੰ ਆਤਮਕ ਮੌਤ ਨਹੀਂ ਆਉਂਦੀ। ਸਰੀਰਕ ਮੌਤ ਤਾਂ ਬੰਦਗੀ ਵਾਲੇ ਨੂੰ ਵੀ ਆਉਂਦੀ ਹੈ, ਮਨਮੁੱਖ ਨੂੰ ਵੀ ਆਉਂਦੀ ਹੈ, ਗਿਆਨੀ ਪੁਰਸ਼ ਨੂੰ ਵੀ ਆਉਂਦੀ ਹੈ, ਅਗਿਆਨੀ ਨੂੰ ਵੀ ਆਉਂਦੀ ਹੈ, ਅਮੀਰ ਨੂੰ ਵੀ ਆਉਂਦੀ ਹੈ, ਗਰੀਬ ਨੂੰ ਵੀ ਆਉਂਦੀ ਹੈ। ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ, ਉਹ ਤਾਂ ਏਡਾ ਮਹਾਂਬਲੀ ਕਾਲ ਕੇ ਸਰੀਰ ਸਾਰਿਆਂ ਦਾ ਕਾਲ ਨੇ ਇੱਕ ਦਿਨ ਆ ਕੇ ਗ੍ਰਸਣਾ ਹੈ। ਪਰ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਆਤਮਕ ਮੌਤ ਗ੍ਰਸ ਲੈਂਦੀ ਹੈ ਨਾ, ਉਹ ਜੇ ਰੱਬ ਨਾਲ ਜੁੜ ਜਾਣ, ਪ੍ਰਣਵਤ ਨਾਨਕ ਕਾਲ ਨਾ ਖਾਏ, ਫਿਰ ਇਹ ਨਾਨਕ ਉਹਨਾਂ ਨੂੰ ਇਹ ਬੇਨਤੀ ਕਰ ਕਹਿ ਕਿ ਉਹਨਾਂ ਜੀਵਾਂ ਨੂੰ ਫਿਰ ਆਤਮਕ ਮੌਤ ਰੂਪੀ ਕਾਲ ਜਿਹੜਾ ਹੈ ਉਹ ਆ ਕੇ ਨਹੀਂ ਪਾਉਂਦਾ। ਉਹ ਜ਼ਿੰਦਗੀ ਵਿੱਚ ਇੱਕੋ ਵਾਰ ਹੀ ਮਰਦੇ ਨੇ ਅਤੇ ਸਦਾ ਲਈ ਅਮਰ ਹੋ ਜਾਂਦੇ ਨੇ, ਪਰ ਜਿਹੜਾ ਰੱਬ ਤੋਂ ਟੁੱਟ ਗਿਆ ਉਹ ਵਾਰ ਵਾਰ ਮਰਦਾ, ਘੜੀ ਘੜੀ ਮਰਦਾ, ਆਤਮਕ ਮੌਤ ਉਹਦੀ ਜ਼ਿੰਦਗੀ ਵਿੱਚ ਬਣੀ ਰਹਿੰਦੀ ਹੈ। ਕਦੇ ਜੀਵਨ ਮਿਲਦਾ, ਕਦੇ ਆਤਮਕ ਮੌਤ ਆਉਂਦੀ ਹੈ। ਆਹ ਜਿਹੜਾ ਗੇੜ ਹੈ ਉਹਦਾ ਮੁੱਕਦਾ ਕੋਈ ਨਹੀਂ। ਜੇ ਚਾਹੁੰਦੇ ਹਾਂ ਕਿ ਸੱਚਮੁੱਚ ਆਤਮਕ ਮੌਤ ਤੋਂ ਬਚ ਜਾਈਏ ਅਤੇ ਫਿਰ ਉਸ ਪਰਮੇਸ਼ੁਰ ਦੇ ਨਾਲ ਜੁੜ ਜਾਈਏ ਜਿਹੜਾ ਸਾਡਾ ਜੀਵਨ ਦਾਤਾ ਹੈ, ਜਿਹਦੇ ਨਾਲ ਜੁੜਿਆ ਹੀ ਸਾਨੂੰ ਆਤਮਕ ਜੀਵਨ ਮਿਲਣਾ ਹੈ। ਪਾਵਨ ਮੁੱਖ ਵਾਕ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣਹਾਰ ਨੇ ਬਖਸ਼ ਲੈਣਾ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਤੁਕਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਇਸ ਮਹਿ ਮਨੁਆ ਰਹਿਆ ਲਿਵ ਲਾਏ, ਪ੍ਰਣਵਤ ਨਾਨਕ ਕਾਲ ਨਾ ਖਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।